तनुवाहे गुरु साहिब जियो तुमरे गुण क्या कहा मेरे सतगुरा जब गुर बोले तब विषम होए तुमरे गुण क्या कहा मेरे सतगुरा जब गुर बोले तब विषम होए जाए हम जैसे अपराधी अवर कोई राखे जैसे हम सतगुर राख लिए छड़ा तो गुर पिता तो है गुर माता तो गुर बंदप मेरा सखा सखा तो गुर पिता तो है गुर माता तो गुर बंदप मेरा सखा सखा दंडौत बंदन अनेक बार सर्व कला सम्रथ डोलन तेरा खो प्रभु नानक दे कर हाथ डोलन तेरा खो प्रभु नानक दे कर हाथ परम सम्मान योग चवर शतर तख्त दे मालिक सतगुरु गुरु ग्रंथ साहिब सचे पातशाह जी दी पावन पवित्र हजूरी अंदर हर साल इस इतिहासिक स्थान ते खालसा जी दा सिरजना दिवस वैसाखी दा पुरब नगर कीर्तन दे रूप अंदर गुरमत दीवान और सतगुरु जी दे बख्शे हुए अमृत दी दात अमृत संचार करके मनाया जांदा है। इस साल भी सतगुरु ने तरस कीता आप संगतां दे दर्शन दीदार करन दा सौभाग प्राप्त होया। सतगुरु गुरु रामदास जी दे घर दे कीर्तनिए भाई बलदेव सिंह जी वडाला आप जी नूं इस वार गुरबाणी कीर्तन राही निहाल करन पहुंचे ने। उन्हां दे नाल ही सतगुरु जी दे घर दे अरदासीए भाई कुलविंदर सिंह और ढाडी गुरसिख सेवा लई हाजिर ने। आओ साध संगत दीवाना दी हाजरी सतगुरु प्रेम भावना श्रद्धा और अंदर दे टिका नाल आप ही करा लै। आप जितने गुरमुख प्यारे बैठे हो विचार दी प्रारंभता तो पहला असीस बख्शो गुरु बख्शी फतेह प्रवान करो और उच्चारण करो जी वाहिगुरु जी का खालसा वाहिगुरु जी की फतेह। हर साल सतगुरु जी दी कृपा दा सदका इस अस्थान ते सतगुरु गुरमत विचार दी आप सेवा लेंदे। इस बार मन च ए ख्याल सी कि सतगुरु गुरु पंचम पातशाह जी दा अमृत बचन राग सूही दे अंदर जो सतगुरु जी ने उच्चारण कीता है और जिस दा सरलेख विशेष करके महाराज जी ने गुणवंती लिखिया है, इस पवित्र शब्द दे अंदर हजूर ने 13 पवित्र तुकां दे रूप अंदर इह शब्द उचारण कीता है। जदों इस अमृत बचन शब्द दी व्याख्या करने हां ते इस शब्द विच 3 हिस्सिआं विच आपां विचार प्रकरण नूं देखांगे। पहला हिस्सा है कि एक जगयासु वल्लों करनी कमाणी वाले गुरसिख दे सामने अरदास उहदे चरणां विच अपने अंदर दी वेदना ते शब्द दे दूजे हिस्से विच अरदास और पुछे हुए जो प्रश्न ने जगयासा नाल उहनां सवालां दा उत्तर ते शब्द दे तीसरे हिस्से विच दसन वाला गुरमुख गुरसिख वो सब कुछ दस के भी ते शुकराने विच एक अरदास करके कहिंदा है कि देख भरा वीर तू मेरे तो पुछन आया मैं तेनू दस दिता पर सच ए वे कि जो कुछ तेनू दसिया है ये गुरु नानक साहब दा बख्शिया भगती दा खजाना है ते एक वारी जिसनू ये दात प्राप्त हो जाए उस दे अंदर दी तृष्णा ओ दे अंदर दी भुख सदीव काल लई निवृत्त हो जांदी है। दास अज पहला सरलेख दे संबंध विच केवल बेनती करनी चाहेगा ਸ਼ਬਦ ਦਾ ਸ਼ੁਰੂ ਹੁੰਦਾ ਜੋ ਦੀਸੈ ਗੁਰੂ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਇਹ ਮਨ ਤੈ ਕੂ ਡੇਵ ਸਾਂ ਮੈਂ ਮਾਰਗ ਦਿਹੋ ਬਤਾਏ ਜੀਓ। ਇਹ ਸਵਾਲ ਹੈ। ਆਉਣ ਵਾਲੇ ਦਿਨਾਂ ਵਿੱਚ ਇੱਕ ਇੱਕ ਬਚਨ ਧਿਆਨ ਨਾਲ ਦੇਖਾਂਗੇ ਆਪਾਂ, ਫਿਰ ਅੱਗੋਂ ਉੱਤਰ ਸ਼ੁਰੂ ਹੁੰਦਾ ਹੈ। ਜਦੋਂ ਕਹਿ ਰਹੇ ਨੇ ਕਿ ਮੇਰੀ ਇਹ ਜਗਿਆਸਾ ਹੈ ਤੇ ਨਾਲ ਫਿਰ ਇਹ ਵੀ ਕਹਿ ਰਹੇ ਨੇ ਅੱਜ ਦਾ ਨਹੀਂ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੋ ਗਵਾਏ ਜੀਓ। ਫਿਰ ਉੱਤਰ ਸ਼ੁਰੂ ਹੁੰਦਾ ਹੈ ਜਦੋਂ ਤੇ ਸਹਿ ਫਰਮਾਉਂਦੇ ਨੇ ਗੁਰਸਿੱਖ ਜਵਾਬ ਦਿੰਦਾ ਹੈ ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਇਉਂ ਪਾਵੇ ਹਰ ਦਰਸਾਵੜਾ ਨਾ ਲੱਗੇ ਤਤੀ ਵਾਉ ਜੀਓ। ਤੇ ਜਿਹੜਾ ਉੱਤਰ ਦੇ ਰਿਹਾ ਉਹ ਗੁਰਸਿੱਖੇ ਵੀ ਨਾਲ ਸ਼ਬਦ ਕਹਿ ਰਿਹਾ ਕਿ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ। ਆਪਨੇ ਜੋ ਮਾਲਕ ਨੇ ਹੁਕਮ ਕੀਤਾ ਮੈਂ ਤੈਨੂੰ ਸੁਣਾ ਦਿੱਤਾ, ਮੈਨੂੰ ਤਾਂ ਇੱਕ ਸ਼ਬਦ ਵੀ ਬੋਲਣਾ ਨਹੀਂ ਆਉਂਦਾ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ ਮੈਂ ਬੋੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜੀਓ। ਤੇ ਨਾਲ ਫਿਰ ਅਖੀਰ ਕਿਦਨ ਜੋ ਗੁਰ ਦੀਸੈ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਇਹ ਅੰਮ੍ਰਿਤ ਬਚਨ ਦੀਆਂ 13 ਤੁਕਾਂ ਨੇ। ਇਸ 13 ਤੁਕਾਂ ਵਿੱਚ 3 ਕਿੱਸੇ ਨੇ, ਇੱਕ ਪ੍ਰਸ਼ਨ, ਦੂਸਰਾ ਉੱਤਰ, ਤੇ ਉੱਤਰ ਦੇਣ ਵਾਲੇ ਦੇ ਅੰਦਰ ਦੀ ਨਿਮਰਤਾ ਤੇ ਮਾਲਕ ਦਾ ਸ਼ੁਕਰਾਨਾ। ਇਸ ਸ਼ਬਦ ਦਾ ਸਰਲੇਖ ਹੈ ਗੁਣਵੰਤੀ। ਹਜ਼ੂਰ ਦੇ 3 ਸ਼ਬਦ ਇਹ ਇਕੱਠੇ ਨੇ, 3 ਸ਼ਬਦਾਂ ਦੇ ਸਰਲੇਖ ਵੱਖ ਵੱਖ ਨੇ। ਗੁਰੂ ਨਾਨਕ ਸਾਹਿਬ ਦੇ ਬਚਨ ਵੀ ਇਹਦੇ ਨਾਲ ਨੇ, ਕੁਚੱਜੀ ਸੁਚੱਜੀ ਤੇ ਗੁਣਵੰਤੀ। ਗੁਣਵੰਤੀ ਦੇ ਅਖਰੀ ਅਰਥ ਕੀਤੇ ਨੇ ਕਿ ਅਮੋਲਕ ਗੁਣਾਂ ਦੇ ਗ੍ਰਹਿਣ ਕਰਨ ਵਾਲਾ ਜਿਸ ਕੋਲ ਗੁਣ ਨੇ। ਇਹ ਵੀ ਅਰਥ ਕੀਤੇ ਗਏ ਕਿ ਜੋ ਅਮੋਲਕ ਗੁਣਾਂ ਦਾ ਉਪਦੇਸ਼ ਪੈ ਦਿੰਦੇ ਨੇ। ਪਰ ਜਦੋਂ ਅਸੀਂ ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ ਹਾਂ ਤੇ ਪਰਿਪੂਰਨ ਪਰਮਾਤਮਾ ਨੂੰ ਵੀ ਗੁਣਾਂ ਦਾ ਖਜ਼ਾਨਾ ਕਿਹਾ ਹੈ। ਹਜ਼ੂਰ ਨੇ ਸਮਰੱਥ ਗੁਰੂ ਨੂੰ ਵੀ ਗੁਣਾਂ ਦਾ ਖਜ਼ਾਨਾ ਕਿਹਾ ਹੈ। ਤੇ ਜਿਹੜਾ ਗੁਰਸਿੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹਨੂੰ ਵੀ ਗੁਣਾਂ ਨਾਲ ਭਰਪੂਰ ਕਿਹਾ ਹੈ। ਜਦੋਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਕਿ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਇਹਦਾ ਮਤਲਬ ਤੁਸੀਂ ਬੇਅੰਤ ਗੁਣਾਂ ਦੇ ਮਾਲਕ ਹੋ, ਤੇਰੇ ਗੁਣਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਾਂ ਸਤਿਗੁਰੂ ਦੇ ਅੰਮ੍ਰਿਤ ਬੋਲ ਕਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਗੁਣੀ ਨਿਧਾਨਾ ਗੁਣਾਂ ਦੀ ਖਾਨ, ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਪਰਿਪੂਰਨ ਪਰਮਾਤਮਾ ਗੁਣਾਂ ਦੇ ਖਜ਼ਾਨੇ ਨੇ, ਗੁਣਾਂ ਦੇ ਸਮੁੰਦਰ ਨੇ, ਗੁਣਾਂ ਦੇ ਸੋਮੇ ਨੇ। ਉੱਥੇ ਨਾਲ ਸਮਰੱਥ ਸਤਿਗੁਰੂ, ਉਹਨਾਂ ਬਾਰੇ ਹਜ਼ੂਰ ਨੇ ਭਾਈ ਗੁਰਦਾਸ ਸਾਹਿਬ ਨੇ ਫੁਰਮਾਇਆ ਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆ ਹੈ। ਸਤਿਗੁਰੂ ਗੁਣਾਂ ਦੇ ਖਜ਼ਾਨੇ ਨੇ। ਤੇ ਜਿਹੜਾ ਸਿੱਖ ਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਸਤਿਗੁਰੂ ਜੀ ਦੇ ਗੁਣ ਉਸ ਗੁਰਸਿੱਖ ਦੇ ਅੰਦਰ ਵੀ ਵਰਤਣ ਲੱਗ ਪੈਂਦੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਇੱਕ ਹੈ ਬੁਰਿਆਈ ਤੇ ਦੂਸਰੀ ਹੈ ਚੰਗਿਆਈ, ਇੱਕ ਹੈ ਗੁਣ ਤੇ ਦੂਸਰਾ ਹੈ ਅਵਗਣ, ਇੱਕ ਹੈ ਨੇਕੀ ਤੇ ਦੂਸਰੀ ਹੈ ਬਦੀ, ਇੱਕ ਹੈ ਅੰਮ੍ਰਿਤ ਤੇ ਦੂਸਰਾ ਹੈ ਬਿਖ ਜ਼ਹਿਰ। ਬੁਰਿਆਈਆਂ ਦਾ ਵਾਸਾ ਮਨੁੱਖ ਦੇ ਅੰਦਰ ਬਦੋ ਬਦੀ ਕਿਸੇ ਢੰਗ ਨਾਲ ਬਣ ਜਾਂਦਾ ਹੈ, ਪਰ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਗੁਣੀ ਨਿਧਾਨ ਸਤਿਗੁਰੂ ਜਦੋਂ ਸਿੱਖ ਦੇ ਸਿਰ ਉੱਪਰ ਆਪਣੀ ਬਖਸ਼ੀਸ਼ ਭਰਿਆ ਹਸਤ ਰੱਖਦੇ ਨੇ, ਹੱਥ ਰੱਖਦੇ ਨੇ, ਤੇ ਉਸ ਗੁਰੂ ਜੀ ਦੇ ਕਿਰਪਾ ਭਰੇ ਹੱਥ ਦੀ ਇਹ ਬਰਕਤ ਹੈ ਕਿ ਮਨੁੱਖ ਦੇ ਅੰਦਰੋਂ ਸਾਰੀਆਂ ਬੁਰਿਆਈਆਂ ਨੂੰ ਖਿੱਚ ਲੈਂਦੇ ਨੇ ਤੇ ਉਹਦੇ ਅੰਦਰ ਆਪਣੀਆਂ ਚੰਗਿਆਈਆਂ ਤੇ ਵਡਿਆਈਆਂ ਟਿਕਾ ਦਿੰਦੇ। ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਸਤਿਗੁਰੂ ਵੱਡਾ ਕਰ ਸਹਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਗੁਣੀ ਨੇ ਨਾ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ, ਇਹ ਸਿੱਖ ਵਿੱਚ ਵੀ ਜਾਣਗੀਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਬੁਰਿਆਈਆਂ ਚਲੀਆਂ ਗਈਆਂ, ਅੰਦਰ ਚੰਗਿਆਈਆਂ ਆ ਗਈਆਂ, ਅਵਗਣ ਚਲੇ ਗਏ, ਅੰਦਰ ਗੁਣਾਂ ਦਾ ਪ੍ਰਵੇਸ਼ ਹੋ ਗਿਆ, ਬਿਖ ਮਾਲਕ ਨੇ ਕੱਢ ਦਿੱਤੀ, ਅੰਦਰ ਅੰਮ੍ਰਿਤ ਦਾ ਨਿਵਾਸ ਹੋ ਗਿਆ। ਜਿਹੜੇ ਵਿਸ਼ੇ ਵਕਾਰ ਅਸੁਰੀ ਬਿਰਤੀਆਂ ਟਿਕਣ ਨਹੀਂ ਸਨ ਦਿੰਦੀਆਂ ਉਹਨਾਂ ਨੂੰ ਮਾਰ ਕੱਢਿਆ ਤੇ ਅੰਦਰ ਦੈਵੀ ਗੁਣਾਂ ਨੇ ਆਪਣਾ ਟਿਕਾਣਾ ਬਣਾ ਲਿਆ। ਪਰ ਇੱਥੇ ਆਰੰਭ ਵਿੱਚ ਜੋ ਅਰਜ਼ ਹੈ ਗੁਣਵੰਤੀ ਸ਼ਬਦ ਹੈ, ਗੁਣ ਔਰ ਔਗਣ ਇਹ ਦੋ ਸ਼ਬਦ ਅਸੀਂ ਅਕਸਰ ਵਰਤਨੇ। ਸਿਰਫ ਅੱਜ ਗੁਣਵੰਤੀ ਤੇ ਹੀ ਆਪਾਂ ਵਿਚਾਰ ਕਰਾਂਗੇ ਕਿ ਗੁਣ ਗ੍ਰਹਿਣ ਕਰਨ ਵਾਸਤੇ ਇਨਸਾਨ ਨੂੰ ਮੁਸ਼ਕਤ, ਮਿਹਨਤ ਤੇ ਤਰੱਦਦ ਕਰਨਾ ਪੈਂਦਾ ਹੈ, ਪਰ ਅਵਗਣ ਜਿਹੜੇ ਨੇ ਇਹ ਬਿਨਾਂ ਮਿਹਨਤ ਤੋਂ ਬੰਦੀ ਦੀ ਜ਼ਿੰਦਗੀ ਵਿੱਚ ਆਪਣੇ ਆਪ ਆਈ ਜਾਂਦੇ। ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਇਨਸਾਨ ਨੂੰ ਘਾਲਣਾ ਕਰਨੀ ਪੈਂਦੀ ਹੈ, ਪਰ ਔਗਣ ਤਾਂ ਬਿਨਾਂ ਘਾਲਣਾ ਤੋਂ ਹੀ ਅੰਦਰ ਪ੍ਰਵੇਸ਼ ਕਰ ਜਾਂਦੇ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਹੁਣ ਥੋੜਾ ਜਿਹਾ ਅਸੀਂ ਦੇਖ ਲਈਏ ਗੁਣ ਔਰ ਔਗਣ ਕੀ ਨੇ। ਇੱਕ ਨੇ ਸੰਸਾਰੀ ਗੁਣ, ਇੱਕ ਨੇ ਅਧਿਆਤਮਕ ਗੁਣ। ਸੰਸਾਰੀ ਗੁਣਾਂ ਦੇ ਵਿੱਚ ਹੁਨਰ ਆ ਜਾਂਦੇ ਨੇ ਤੇ ਆਤਮਕ ਗੁਣਾਂ ਦੇ ਅੰਦਰ ਉਹ ਬਿਰਤੀਆਂ ਨੇ ਜਿਹੜੀਆਂ ਧਾਰਨ ਕਰਨ ਦੇ ਨਾਲ ਇਨਸਾਨ ਆਪ ਤਾਂ ਬਦਲਦਾ ਹੀ ਹੈ ਕਿ ਉਹਦੇ ਕੋਲ ਬੈਠਣ ਵਾਲਿਆਂ ਦੀ ਜ਼ਿੰਦਗੀ ਵਿੱਚ ਵੀ ਪਲਟਾ ਆ ਜਾਂਦਾ ਹੈ। ਦੁਨੀਆਂ ਦੇ ਗੁਣ ਨੇ, ਆ ਗੁਣੀ ਨੇ। ਇੱਕ ਆਦਮੀ ਤਾਲੀਮ ਹਾਸਲ ਕਰਦਾ ਹੈ, ਉਹ ਡਾਕਟਰ ਬਣ ਜਾਂਦਾ ਹੈ, ਇੱਕ ਗੁਣ ਹੈ। ਇੱਕ ਆਦਮੀ ਵਿਦਿਆ ਪੜ੍ਹ ਕੇ ਐਜੂਕੇਸ਼ਨ ਲੈ ਕੇ ਇੰਜੀਨੀਅਰ ਬਣ ਜਾਂਦਾ, ਉਹ ਗੁਣ ਹੈ। ਇੱਕ ਆਦਮੀ ਟੀਚਰ ਬਣ ਜਾਂਦਾ, ਉਹ ਗੁਣ ਹੈ। ਸਾਰੇ ਔਗਣ ਨੇ, ਗੁਣ ਜਿਹੜੇ ਨੇ ਉਹ ਬਾਹਰ ਮੁਖੀ ਸੰਸਾਰ ਨੂੰ ਸਵਾਰਨ ਵਾਸਤੇ ਨੇ ਤੇ ਇਹਦੇ ਨਾਲ ਕੁਛ ਗੁਣ ਨੇ ਜਿਹੜੇ ਅੰਦਰ ਦੇ। ਉਹਨਾਂ ਗੁਣਾਂ ਦੇ ਵਿੱਚ ਹਜ਼ੂਰ ਨੇ ਕਿਹਾ ਸੱਚ ਬੋਲਣਾ, ਸੱਚ ਅੰਦਰ ਦਾ ਇੱਕ ਗੁਣ ਹੈ। ਦਇਆ ਅੰਦਰ ਦਾ ਇੱਕ ਗੁਣ ਹੈ। ਸੰਤੋਖ ਅੰਦਰ ਦਾ ਦੈਵੀ ਗੁਣ ਹੈ। ਧੀਰਜ ਅੰਦਰ ਦਾ ਗੁਣ ਹੈ। ਖਿਮਾ ਕਰ ਦੇਣਾ ਇਹ ਅੰਦਰ ਦਾ ਗੁਣ ਹੈ। ਰੱਬ ਦੇ ਭਾਣੇ ਵਿੱਚ ਜ਼ਿੰਦਗੀ ਜੀਣਾ ਇਹ ਅੰਦਰ ਦਾ ਗੁਣ ਨੇ। ਇਹ ਸਾਰੇ ਗੁਣ ਇਕੱਠੇ ਹੋਣ ਤੇ ਤਾਂ ਪਰਮਾਤਮਾ ਦੀ ਭਗਤੀ ਹੁੰਦੀ ਹੈ, ਤੇ ਜਿਹੜੇ ਔਗਣ ਨੇ ਉਹ ਬਿਲਕੁਲ ਇਹਨਾਂ ਦੇ ਵਿਪਰੀਤ ਨੇ। ਬਸ ਇਉਂ ਸਮਝ ਲਓ ਇਹ ਉਲਟ ਜਾਣ ਤੇ ਔਗਣ ਨੇ। ਜਿੱਥੇ ਕਠੋਰਤਾ ਹੈ ਉਹ ਦਇਆ ਦੇ ਵਿਪਰੀਤ ਹੈ, ਜਿੱਥੇ ਝੂਠ ਹੈ ਉਹ ਸੱਚ ਦੇ ਵਿਪਰੀਤ ਹੈ, ਜਿੱਥੇ ਲਾਲਚ ਹੈ ਉਹ ਸੰਤੋਖ ਦੇ ਵਿਪਰੀਤ ਹੈ, ਤੇ ਜਿੱਥੇ ਵੈਰ ਕਮਾਉਣਾ ਸੱਚ ਇਹਵੇਂ ਉਹ ਖਿਮਾ ਦੇ ਬਿਲਕੁਲ ਵਿਪਰੀਤ ਹੈ। ਇਹ ਗੁਣ ਤੇ ਔਗਣ ਨੇ ਜਿਹੜੇ ਅੰਦਰ ਇਨਸਾਨ ਦੇ ਆਪਣਾ ਪ੍ਰਭਾਵ ਜ਼ਰੂਰ ਪਾਉਂਦੇ ਨੇ। ਹਰ ਹਾਲਤ ਵਿੱਚ ਉਹ ਬੰਦੇ ਦੇ ਅੰਦਰ ਨੂੰ ਜਕੜ ਕੇ ਰੱਖਦੇ। ਉਂਝ ਪਿਛਲੇ ਸਾਲ ਇੱਕ ਅਰਜ਼ ਕੀਤੀ ਸੀ, ਉਹਨੂੰ ਥੋੜਾ ਜਿਹਾ ਦੁਹਰਾ ਦੇਣਾ ਵਾ। ਵਿਚਾਰ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅੰਦਰ ਅੰਮ੍ਰਿਤ ਢਾਲਣ ਦੇ ਬਚਨ ਕਹੇ ਤੇ ਸੱਚੀ ਸਰਕਾਰ ਨੇ ਸੱਤ ਗੁਣਾਂ ਨੂੰ ਇਕੱਠੇ ਕੀਤਾ ਜਾਏ ਤੇ ਤਾਂ ਅੰਦਰ ਅੰਮ੍ਰਿਤ ਢਾਲਦਾ। ਉਹ ਪਿਛਲੇ ਸਾਲ ਸੀ, ਉਹ ਸੱਤ ਗੁਣ ਸਨ। ਪਹਿਲਾ ਸੈਲਫ ਕੰਟਰੋਲ, ਆਪਣੀਆਂ ਇੰਦਰੀਆਂ ਤੇ ਕਾਬੂ, ਪਹਿਲਾ ਗੁਣ। ਦੂਸਰਾ ਜਿਹੜਾ ਬਚਨ ਅਸੀਂ ਪੜ੍ਹਿਆ ਸੀ, ਜਤ ਪਾਹਾਰਾ ਧੀਰੇ ਸੁਣਿਆ। ਜਿਸ ਇਨਸਾਨ ਦੀਆਂ ਇੰਦਰੀਆਂ ਤੇ ਕਾਬੂ ਹੈ ਉਹ ਇਨਸਾਨ ਧੀਰਜ ਵਾਲਾ ਹੋਵੇਗਾ, ਖੋਛਾ ਨਹੀਂ ਹੋਵੇਗਾ, ਕ੍ਰੋਧੀ ਨਹੀਂ ਹੋਵੇਗਾ। ਪਹਿਲਾ ਗੁਣ ਮਹਾਰਾਜ ਜੀ ਨੇ ਕਿਹਾ ਸੀ ਕਰੈਕਟਰ ਦਾ ਉੱਚਾ ਹੋਣਾ, ਇੰਦਰੀਆਂ ਤੇ ਕਾਬੂ ਪਾਇਆ ਹੋਇਆ। ਦੂਜਾ ਗੁਣ ਸੀ ਧੀਰਜ। ਤੀਸਰਾ ਗੁਣ ਸੀ ਮਤ ਦੀ ਅਡੋਲਤਾ, ਐਰਨ ਮਤ।
ਚੌਥਾ ਗੁਣ ਸੀ ਗਿਆਨ ਦੀ ਪ੍ਰਾਪਤੀ, ਗੁਰੂ ਸ਼ਬਦ ਦੇ ਗਿਆਨ ਦਾ ਹਥੌੜਾ। ਪੰਜਵਾਂ ਗੁਣ ਸੀ ਪਰਮਾਤਮਾ ਦਾ ਭੈ। ਛੇਵਾਂ ਗੁਣ ਸੀ ਕਿ ਜਪ ਤਪ ਸੇਵਾ ਦੀ ਤਪੱਸਿਆ ਕਰਨੀ। ਤੇ ਸੱਤਵਾਂ ਗੁਣ ਸੀ ਅੰਦਰ ਦੀ ਭਾਵਨਾ। ਜਿਹਦੇ ਕੋਲ ਇਹ ਸੱਤ ਗੁਣ ਨੇ, ਤਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਉਹਦੇ ਅੰਦਰ ਅੰਮ੍ਰਿਤ ਢਲਦਾ। ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਾਓ ਖੱਲਾ ਅਗਨ ਤਪ ਤਾਓ, ਭਾਂਡਾ ਭਾਓ। ਇਹ ਸੱਤ ਗੁਣ ਨੇ, ਭਾਂਡਾ ਭਾਓ ਤੱਕ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਤਿਤ ਢਾਲ ਤਾਂ ਜੇ ਪਹਿਲਾਂ ਉਹਦੇ ਕੋਲ ਸੱਤ ਗੁਣ ਸਨ। ਇਹਨਾਂ ਦੀ ਵਿਚਾਰ ਪਿਛਲੇ ਸਾਲ ਬਹੁਤ ਡਿਟੇਲ ਨਾਲ ਆਪਾਂ ਕੀਤੀ। ਅੱਜ ਸਿਰਫ ਆਰੰਭ ਵਿੱਚ ਇੱਕ ਬੇਨਤੀ ਹੈ ਕਿ ਇਨਸਾਨ ਨੂੰ ਪਰਮਾਤਮਾ ਨੇ ਕਰਮ ਭੂਮੀ ਦੇ ਦਿੱਤੀ ਹੈ। ਹੁਣ ਇਹਨੇ ਦੇਖਣਾ ਹੈ ਕਿ ਇਹਦੇ ਵਿੱਚ ਗੁਣ ਗ੍ਰਹਿਣ ਕਰਨੇ ਨੇ ਜਾਂ ਆਪਣੀ ਜ਼ਿੰਦਗੀ ਦੇ ਅੰਦਰ ਇਹਨੇ ਔਗਣ ਇਕੱਠੇ ਕਰਨੇ। ਦੋਨੋਂ ਚੀਜ਼ਾਂ ਸੰਸਾਰ ਵਿੱਚ ਮਿਲਣਗੀਆਂ, ਇੱਥੇ ਗੁਣ ਵੀ ਮਿਲਣਗੇ ਤੇ ਇੱਥੇ ਔਗਣ ਵੀ ਮਿਲਣਗੇ। ਪਰ ਸਾਹਿਬ ਨੇ ਸਰਲੇਖ ਦਿੱਤਾ ਹੈ ਗੁਣਵੰਤੀ, ਇਹਦਾ ਮਤਲਬ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ, ਅਮੋਲਕ ਗੁਣਾਂ ਨਾਲ ਜੁੜਿਆ ਹੋਇਆ, ਅਮੋਲਕ ਗੁਣਾਂ ਨੂੰ ਅੱਗੇ ਪ੍ਰਚਾਰਨ ਵਾਲਾ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੁਸੀਂ ਆਰੰਭ ਕਰਨੇ ਆ। ਹਜ਼ੂਰ ਦਾ ਬਚਨ ਹੈ ਕਿ ਆਪਾਂ ਸਾਰੇ ਚਾਹੁੰਦੇ ਹਾਂ ਪਰਿਪੂਰਨ ਪਰਮਾਤਮਾ ਮਿਲ ਜਾਏ, ਉਸ ਪਿਆਰੇ ਨਾਲ ਸਾਂਝ ਬਣ ਜਾਏ। ਮਹਾਰਾਜ ਕਹਿੰਦੇ ਨੇ ਉਹਦੇ ਨਾਲ ਸਾਂਝ ਤਾਂ ਬਣੇਗੀ ਜੇ ਤੇਰੇ ਪੱਲੇ ਗੁਣਾਂ ਦੀ ਗੰਠੜੀ ਹੋਵੇਗੀ। ਇਹ ਪਵਿੱਤਰ ਬਚਨ ਨੇ ਕਿ ਜਪ ਤਪ ਕਾਬੰਦ ਬੇੜ ਲਾ, ਜਿਤ ਲੰਘੈ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸਖੇਲਾ, ਤੇਰਾ ਏਕੋ ਨਾਮ ਮੰਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਅੱਗੇ ਬਚਨ ਕਹਿ ਸਾਜਨ ਚੱਲੇ ਪਿਆਰਿਆ, ਜੋ ਅਰਜ਼ ਕਰਨੀ ਚਾਹਨਾ ਗੁਣਵੰਤੀ, ਸਾਜਨ ਚੱਲੇ ਪਿਆਰਿਆ। ਹੇ ਸੱਜਣ, ਜੇ ਤੂੰ ਉਸ ਪਿਆਰੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਤੇ ਤੂੰ ਪੁੱਛੇਗਾ ਕਿਉਂ ਮੇਲਾ ਹੋਈ, ਉਸ ਨੂੰ ਮਿਲਾਪ ਕਿਵੇਂ ਹੋਵੇ। ਸਾਹਿਬ ਕਹਿੰਦੇ ਨੇ ਸਾਜਨ ਚੱਲੇ ਪਿਆਰਿਆ ਤੂੰ ਮੇਲਾ ਹੋਵੀ, ਜੇ ਗੁਣ ਕੋਮਣ ਗੰਠੜੀਏ ਮੇਲੇਗਾ ਸੋਈ। ਜੇ ਤੇਰੇ ਕੋਲ ਗੁਣ ਹੋਣਗੇ, ਤੇਰੇ ਪੱਲੇ ਗੁਣਾਂ ਦੀ ਗੰਢ ਹੋਵੇਗੀ ਤੇ ਉਸ ਪਰਮਾਤਮਾ ਉਸ ਵਾਹਿਗੁਰੂ ਨੇ ਤੈਨੂੰ ਆਪਣੇ ਨਾਲ ਮਿਲਾ ਲੈਣਾ ਹੈ ਕਿ ਤੇਰੇ ਕੋਲ ਗੁਣ ਹੋਣੇ ਅਤ ਲਾਜ਼ਮੀ ਨੇ। ਨਾਲ ਮਹਾਰਾਜ ਜੀ ਨੇ ਇਹ ਵੀ ਬਚਨ ਕਿਹਾ ਕਿ ਅਵਗਣ ਛੋੜ ਗੁਣਾਂ ਕੋ ਧਾਵੋ, ਧੰਨ ਗੁਰੂ ਨਾਨਕ ਸਾਹਿਬ ਦੇ ਬਚਨ। ਅਵਗਣਾਂ ਨੂੰ ਤਿਆਗ ਦੇ, ਅਵਗਣ ਛੋੜ ਗੁਣਾਂ ਕੋ ਧਾਵੋ, ਕਰ ਅਵਗਣ ਪਛਤਾਹੀ ਜੀਓ। ਔਗਣ ਪਛਤਾਵਾ ਦਿੰਦੇ ਨੇ ਤੇ ਗੁਣ ਜਿਹੜੇ ਨੇ ਉਹ ਸਫਲਤਾ ਬਖਸ਼ ਦਿੰਦੇ। ਮਹਾਰਾਜ ਜੀ ਦੇ ਤਾਂ ਬਚਨ ਨੇ ਕਿ ਦੇਖੋ ਜਿੰਨੇ ਵੀ ਔਗਣ ਨੇ ਇਹ ਆਦਮੀ ਦੇ ਅੰਦਰ ਨੂੰ ਮਾਨੋ ਜੰਜੀਰਾਂ ਦੀ ਤਰ੍ਹਾਂ ਜਕੜੀ ਬੈਠੇ ਨੇ। ਜਿਵੇਂ ਲੋਹੇ ਦਾ ਸੰਗਲ ਕਿਸੇ ਆਦਮੀ ਦੇ ਪੈਰਾਂ ਵਿੱਚ ਬੰਨ ਦਿੱਤਾ ਜਾਏ, ਪਾ ਦਿੱਤਾ ਜਾਏ, ਉਹ ਕਿਸੇ ਪਾਸੇ ਖਿਲ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਜਿੰਨੇ ਔਗਣ ਜ਼ਿੰਦਗੀ ਚ ਇਕੱਠੇ ਕਰਨੇ ਇਹ ਕਿਸੇ ਹੋਰ ਲਈ ਨਹੀਂ, ਤੂੰ ਆਪਣੇ ਅੰਦਰ ਜੰਜੀਰਾਂ ਕੱਸ ਕੇ ਬੰਨਣਾ ਪਿਆ, ਪਰ ਇਹਨਾਂ ਸੰਗਲਾਂ ਨੇ ਹੱਥਾਂ ਨਾਲ ਨਹੀਂ ਖੁੱਲਣਾ, ਸਿਆਣਪ ਨਾਲ ਨਹੀਂ ਖੁੱਲਣਾ। ਔਗਣਾਂ ਦੇ ਸੰਗਲ ਤਾਂ ਹੀ ਖੁੱਲਣਗੇ ਜੇ ਤੇਰੇ ਕੋਲ ਗੁਣ ਹੋਣਗੇ। ਜਿੱਥੇ ਗੁਣ ਆ ਜਾਣ ਉੱਥੇ ਔਗਣਾਂ ਦੇ ਬੰਧਨ ਛੁੱਟ ਜਾਂਦੇ। ਗੁਰਦੇਵ ਦੇ ਬਚਨ ਨੇ ਕਿ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਭਾਈ ਸੇ ਵੀਰ ਕਿ ਗੁਣ ਭਰਾਵਾਂ ਦੀ ਤਰ੍ਹਾਂ ਵੀਰਾਂ ਦੀ ਤਰ੍ਹਾਂ ਨੇ ਤੇ ਔਗਣ ਜਿਹੜੇ ਨੇ ਉਹ ਫਾਹੀਆਂ ਦੀ ਤਰ੍ਹਾਂ। ਔਗਣ ਬੰਧਨ ਨੇ ਤੇ ਗੁਣ ਜਿਹੜੇ ਨੇ ਉਹ ਬੰਧਨਾਂ ਤੋਂ ਛੁਟਕਾਰਾ ਦੇਣ ਵਾਲੇ। ਪਰ ਆਮ ਤੌਰ ਤੇ ਥੋੜਾ ਜਿਹਨੂੰ ਨੈਗੇਟਿਵ ਮਤ ਲਿਜਾਣਾ, ਕਿਉਂਕਿ ਪ੍ਰਕਰਨ ਸ਼ੁਰੂ ਕਰਨਾ ਥੋੜੀ ਜਿਹੀ ਭੂਮਿਕਾ ਬਣਾ ਕੇ ਵੀ ਗੁਣਾਂ ਦੀ ਸਾਂਝ ਪਾਉਣ ਦੇ ਲਈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਚਨ ਕੀਤੇ ਨੇ ਗੁਣ ਇਕੱਠੇ ਕਰਨ ਵਾਸਤੇ ਮੁਸ਼ਕਤ ਕਰਨੀ ਪੈਂਦੀ। ਕਬੀਰ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਜਿਵੇਂ ਇੱਕ ਗੰਨੇ ਦੇ ਰਸ ਵਿੱਚ ਮਿਠਾਸ ਹੈ, ਉਹ ਮਿਠਾਸ ਨਾਲ ਭਰਿਆ, ਪਰ ਉਸ ਰਸ ਨੂੰ ਪ੍ਰਾਪਤ ਕਰਨ ਦੇ ਲਈ ਕਿੰਨੀ ਮੁਸ਼ਕਤ ਤੇ ਮਿਹਨਤ ਹੈ। ਗੰਨਾ ਕੋਲੂ ਵਿੱਚ ਪੀੜਿਆ ਜਾਂਦਾ ਤੇ ਤਾਂ ਉਹਦੇ ਵਿੱਚੋਂ ਰਸ ਨਿਕਲਦਾ। ਜੇ ਆਪਾਂ ਵੀ ਗੰਨੇ ਨੂੰ ਚੂਪਦੇ ਹੋਈਏ ਤੇ ਉਹਦੀ ਛਿਲਕਾਂ ਉਤਾਰ ਜਦੋਂ ਰਸ ਲੈਂਦੇ ਹਾਂ ਤੇ ਕਈ ਵਾਰੀ ਸਾਡੇ ਮਸੂੜਿਆਂ ਵਿੱਚੋਂ ਵੀ ਖੂਨ ਨਿਕਲਣ ਲੱਗ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਖੂਨ ਨਿਕਲਦਿਆਂ ਵੀ ਬੰਦਾ ਗੰਨੇ ਨੂੰ ਚੋਪਣਾ ਬੰਦ ਨਹੀਂ ਕਰਦਾ, ਕਿਉਂਕਿ ਰਸ ਦੀ ਪ੍ਰਾਪਤੀ ਹੈ। ਜੇ ਗੰਨੇ ਦਾ ਰਸ ਲੈਣਾ ਹੋਵੇ ਤੇ ਜਬਾੜੇ ਨੂੰ, ਦੰਦਾਂ ਨੂੰ, ਮਸੂੜਿਆਂ ਨੂੰ ਦੁੱਖ ਮਿਲਦਾ, ਤੇ ਜਿੰਨੇ ਰੱਬੀ ਗੁਣ ਇਕੱਠੇ ਕਰਨੇ ਨੇ ਉਹਨੂੰ ਵੀ ਮਿਹਨਤ ਘਾਲਣਾ ਤੇ ਕਈ ਵਾਰੀ ਪਿੰਡੇ ਤੇ ਦੁੱਖ ਵੀ ਹੰਡਾਉਣਾ ਪੈਂਦਾ। ਸਾਹਿਬ ਦੇ ਅੰਮ੍ਰਿਤ ਬੋਲ ਨੇ ਕਬੀਰ, ਰਸ ਕੋ ਗਾਂਡੋ ਚੂਸੀਐ, ਸਿਰਫ ਬਾਣੀ ਦੇ ਦਾਇਰੇ ਵਿੱਚ ਰਹਿ ਕੇ। ਜੇਕਰ ਕੋਈ ਗੰਨੇ ਦਾ ਰਸ ਲੈਣਾ ਚਾਹੁੰਦਾ ਤੇ ਉਹਨੂੰ ਕਿੰਨੀ ਮੁਸ਼ਕਤ ਮਿਹਨਤ ਕਰਨੀ ਪੈਂਦੀ ਹੈ। ਕਬੀਰ, ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ, ਅਵਗਣ ਯਾਰੈ ਮਾਨਸੈ ਭਲੋ ਨਾ ਕਹਿ ਕੋਈ। ਔਗਣਾਂ ਨਾਲ ਭਰੇ ਨੂੰ ਕੋਈ ਬੰਦਾ ਚੰਗਾ ਨਹੀਂ ਕਹਿੰਦਾ। ਦੇਖੋ, ਮੁਸ਼ਕਤ ਕਰਨੀ ਪਏ ਤਾਂ ਉਹ ਗੁਣ ਗ੍ਰਹਿਣ ਕਰਨੇ ਪੈਂਦੇ ਨੇ, ਮਿਹਨਤ ਨਾਲ ਮਿਲਦੇ ਨੇ। ਪਰ ਆਮ ਤੌਰ ਤੇ ਸਾਡੇ ਸਮਾਜ ਦਾ ਇੱਕ ਸੁਭਾਅ ਹੈ। ਇਹ ਸ਼ਬਦ ਕਿਉਂ ਚੁਣਿਆ? ਕਿਉਂਕਿ ਜਦੋਂ ਆਪਾਂ ਇੱਕ ਦੂਜੇ ਨੂੰ ਮਿਲਨੇ ਆ, ਇਹਦੇ ਵਿੱਚ ਇਕੱਲੇ ਆਪ ਜੀ ਨਹੀਂ, ਮੈਂ ਖੁਦ ਨੂੰ ਸ਼ਾਮਿਲ ਕਰਕੇ, ਸਾਡਾ ਸਤਿਗੁਰੂ ਇੱਕ, ਸਾਡਾ ਅੰਮ੍ਰਿਤ ਇੱਕ, ਸਾਡਾ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਇੱਕ, ਸਾਡੀ ਮਾਤਾ ਸਾਹਿਬ ਕੌਰ ਇੱਕ, ਸਾਡਾ ਜਨਮ ਅਸਥਾਨ ਇੱਕ, ਸਾਡੇ ਨਾਨਕੇ ਇੱਕ, ਸਾਡੇ ਗੁਰੂ ਧਾਮ ਇੱਕ। ਪਰ ਪਤਾ ਨਹੀਂ ਇਹ ਵਿੱਚੋਂ ਕੂੜ ਦੀ ਪਾਲ ਕਿੱਥੋਂ ਆ ਪੜਦਾ ਤਾਣੀ ਖਲੋਤੀ ਏ। ਇੱਕ ਸਿੱਖ ਦੂਜੇ ਸਿੱਖ ਨੂੰ ਦੇਖ ਕੇ ਮੱਥੇ ਤੇ ਤਿਉੜੀ ਪਾਉਣ ਲੱਗ ਪੈਂਦਾ, ਉਹ ਖੇੜਾ ਨਹੀਂ ਨਜ਼ਰ ਆਉਂਦਾ ਜੋ ਬਾਬੇ ਨੇ ਕਿਹਾ ਜੋ ਦਿਸੈ ਗੁਰਸਿੱਖੜਾ ਕਿਹਾ। ਇਸ ਕਰਕੇ ਪ੍ਰਕਰਨ ਚੁਣਿਆ। ਇਨਸਾਨ ਦਾ ਸੁਭਾਅ ਕੀ ਹੈ? ਉਹ ਔਗਣ ਦੇਖਦਾ। ਯਾਦ ਰੱਖੋ, ਹਮੇਸ਼ਾ ਹੰਕਾਰੀ ਬੰਦਾ ਔਗਣਾਂ ਨਾਲ ਭਰਿਆ ਹੋਵੇਗਾ, ਉਹਦੇ ਆਪਣੇ ਕੋਲ ਗੁਣ ਨਹੀਂ, ਔਗਣਾਂ ਨਾਲ ਭਰਿਆ, ਪਰ ਉਹ ਬਦੋ ਬਦੀ ਆਪਣੇ ਔਗਣਾਂ ਨੂੰ ਵੀ ਗੁਣਾਂ ਚ ਪੇਸ਼ ਕਰੇਗਾ। ਤੇ ਜਿਹੜਾ ਬੰਦਾ ਗੁਣਾਂ ਨਾਲ ਭਰਿਆ, ਉਹਦੇ ਗੁਣਾਂ ਨੂੰ ਔਗਣਾਂ ਚ ਪੇਸ਼ ਕਰੇਗਾ। ਜਿਹਦੇ ਔਗਣ ਦੇਖੇ ਨਹੀਂ, ਉਹਦਾ ਪ੍ਰਚਾਰ ਕਰੇਗਾ। ਆਪਣੇ ਪੱਲੇ ਗੁਣ ਹੈ ਨਹੀਂ, ਪਰ ਪੱਲੇ ਕੁਛ ਨਹੀਂ। ਮਹਾਰਾਜ ਕਹਿੰਦੇ ਨੇ ਕੁਛ ਨਾ ਹੋਣ ਦੇ ਬਾਵਜੂਦ ਵੀ ਕਹੀ ਜਾਏਗਾ ਮੈਂ ਗੁਣੀ ਕਾਂ। ਉਹਨਾਂ ਨੂੰ ਸਾਹਿਬ ਨੇ ਕਿਹਾ ਬੰਦੇ ਨਹੀਂ, ਨਾਨਕ ਤੇ ਨਰ ਅਸਲ ਖਰ। ਦੇਖੋ ਸ਼ਬਦ ਵਰਤਿਆ, ਖਰ ਦਰਤ ਗਧਾ ਹੁੰਦਾ, ਨਾਨਕ ਤੇ ਨਰ ਅਸਲ ਖਰ, ਜੋ ਬਿਨ ਗੁਣ ਗਰਭ ਕਰੰਤ। ਗੁਣ ਹੈ ਨਹੀਂ ਪਰ ਹੰਕਾਰ ਇਹਨਾਂ। ਹਜ਼ੂਰ ਨੇ ਕਿਹਾ ਦੇਖੋ, ਗੁਣ ਲੈਣ ਲਈ ਪਹਿਲੀ ਗੱਲ ਬੰਦੇ ਦੇ ਅੰਦਰ ਦੀ ਨਿਮਰਤਾ। ਇਹ ਸੋਚੇ ਮੈਂ ਜ਼ਿੰਦਗੀ ਚ ਕੁਝ ਸਿੱਖਣਾ ਹੈ। ਜਿੱਥੇ ਔਗਣ ਆ ਜਾਣਗੇ, ਫਿਰ ਮੈਂ ਸ਼ਬਦ ਦੁਹਰਾ ਦਿਆਂ ਕਿ ਉਮਰ ਲੰਘ ਜਾਏਗੀ, ਸਾਲ ਬੀਤਦੇ ਜਾਣਗੇ, ਪਤਾ ਨਹੀਂ ਕਿੰਨੇ ਕੁ ਨਗਰ ਕੀਰਤਨ ਵਿਸਾਖੀ ਦੇ ਪੁਰਬ ਨਿਕਲਣਗੇ। ਪਰ ਜੇ ਔਗਣਾਂ ਦੀ ਬਿਰਤੀ ਆ ਗਈ, ਹਰ ਸਾਲ ਇੱਕ ਸੰਗਲ ਔਗਣਾਂ ਦਾ ਪਏਗਾ, ਪਰ ਆਤਮਕ ਤਰੱਕੀ ਤਾਂ ਖਿੰਨ ਵੀ ਨਾ ਹੋਈ। ਅੰਦਰ ਦੀ ਬਿਰਤੀ ਤਾਂ ਬਦਲੀ ਨਾ, ਅੰਦਰ ਚੇਂਜ ਨਾ ਹੋਇਆ। ਇਹੀ ਗੱਲ ਰੂਮੀ ਨੇ ਆਪਣੀ ਮਸਨਵੀ ਚ ਲਿਖੀ ਸੀ, ਮੌਲਾਨਾ ਰੂਮ ਨੇ। ਉਹਨੇ ਕਿਸੇ ਪਾਦਰੀ ਨੂੰ ਇਹ ਪੁੱਛਿਆ ਸੀ, ਸ਼ਾਇਦ ਆਪ ਨਾਲ ਸਾਂਝੀ ਕੀਤੀ ਸੀ। ਉਹਨੇ ਕਿਹਾ ਸੀ, ਇਤਨਾ ਸਮਾਂ ਹੋ ਗਿਆ ਤੂੰ ਪ੍ਰਚਾਰ ਪ੍ਰਸਾਰ ਕਰ ਰਿਹਾ, ਮੈਨੂੰ ਇੱਕ ਗੱਲ ਦੱਸ, ਤੂੰ ਵੱਡਾ ਕਿ ਤੇਰੇ ਮੁੱਖ ਤੇ ਜਿਹੜੀ ਦਾੜੀ ਆਈ ਇਹ ਵੱਡੀ ਹੈ, ਦੋਨਾਂ ਵਿੱਚੋਂ ਵੱਡਾ ਕੌਣ ਹੈ? ਉਹਨੇ ਕਿਹਾ ਸੀ, ਮੈਂ ਵੱਡਾ ਹਾਂ ਤੇ ਦਾੜੀ ਛੋਟੀ ਹੈ। ਕਹਿਣ ਲੱਗਾ, ਕਿਵੇਂ? ਕਹਿੰਦਾ, ਮੇਰੇ ਜਨਮ ਤੋਂ 15-16-17 ਸਾਲ ਬਾਅਦ ਮੇਰਾ ਮੁੱਖ ਦਾੜੇ ਨਾਲ ਭਰਿਆ। ਕਹਿਣ ਲੱਗੇ, ਦਾ ਮਤਲਬ 17 ਸਾਲ ਬਾਅਦ ਦਾ ਸਮਾਂ, ਤੂੰ 17 ਸਾਲ ਪਹਿਲਾਂ ਸਫ਼ਰ ਸ਼ੁਰੂ ਕੀਤਾ ਤੇ ਤੇਰੇ ਮੁੱਖ ਉੱਤੇ ਕੇਸ ਤੇਰੇ ਜਨਮ ਤੋਂ 17 ਸਾਲ ਬਾਅਦ ਆਏ, ਤੇ ਜਿਸ ਦਿਨ ਕੇਸ ਆਏ ਰੰਗ ਕੈਸਾ ਸੀ? ਉਹਨੇ ਕਿਹਾ, ਬਿਲਕੁਲ ਸ਼ਾਹ ਕਾਲਾ ਸ਼ਾਮ ਰੰਗ ਸੀ। ਕਹਿਣ ਲੱਗਾ, ਕਿਤਨਾ ਅਫਸੋਸ। ਉਹ ਪਾਦਰੀ ਪੁੱਛਦਾ, ਕਿਉਂ? ਕਹਿੰਦਾ, ਜੋ ਤੇਰੇ ਤੋਂ 17 ਸਾਲ ਬਾਅਦ ਵਿੱਚ ਚੱਲੇ, ਤੂੰ 17 ਸਾਲ ਪਹਿਲਾਂ ਸਫ਼ਰ ਕਰ ਰਿਹਾ, ਇਹਨਾਂ ਦਾ ਜਨਮ 17 ਸਾਲ ਬਾਅਦ ਹੋਇਆ, ਇਹ ਕਾਲੇ ਤੋਂ ਚਿੱਟੇ ਹੋ ਗਏ, ਪਰ ਬਦਕਿਸਮਤੀ ਏ ਕਿ ਤੇਰਾ ਮਨ ਕਾਲੇ ਦਾ ਕਾਲਾ ਰਿਹਾ, ਉਹਦੇ ਅੰਦਰ ਤਬਦੀਲੀ ਹੀ ਕੋਈ ਨਹੀਂ ਆਈ। ਬਾਹਰਮੁਖੀ ਢਾਂਚਾ ਚੇਂਜ ਹੋ ਗਿਆ, ਪਰ ਅੰਦਰ ਕੀ ਬਣਿਆ? ਅੰਦਰ ਤਾਂ ਕਾਲਖ ਬਣੀ ਰਹੀ। ਕਹਿਣ ਲੱਗੇ, ਆਪਣੇ ਮੁੱਖ ਦੇ ਦਾੜੇ ਤੋਂ ਕੋਈ ਸਿੱਖ ਹੋਏ ਇਹ ਵੀ ਤਬਦੀਲ ਹੋ ਗਿਆ ਹੈ, ਇਹ ਵੀ ਕਾਲਿਆਂ ਤੋਂ ਚਿੱਟਾ ਹੋ ਗਿਆ ਹੈ। ਤੂੰ ਅਰਦਾਸ ਕਰ ਅੱਲਾ ਦੇ ਸਾਹਮਣੇ, ਪ੍ਰੇਅਰ ਕਰ ਕਿ ਕਿਤੇ ਮਾਲਕ ਤੇਰੇ ਅੰਦਰ ਦੀ ਕਾਲਖ ਨੂੰ ਵੀ ਜ਼ਿੰਦਗੀ ਦੇ ਸਫ਼ਰ ਨਾਲ ਧੋ ਦੇ। ਸਿਰਫ ਇੱਕ ਬੇਨਤੀ ਹੈ ਕਿ ਦੇਖੋ ਗੁਣ ਕਿਤੇ ਵੀ ਜਾਣਗੇ ਦੋਨੋਂ ਚੀਜ਼ਾਂ ਮਿਲਣਗੀਆਂ। ਇਹ ਜੇ ਸੋਚੀਏ ਵੀ ਸ਼ਾਇਦ ਇੱਥੇ ਜਾਂ ਉੱਥੇ ਫਲਾਣੀ ਜਗ੍ਹਾ ਕਿਤੇ ਵੀ ਚਲੇ ਜਾਓ ਗੁਣ ਔਗਣ ਮਿਲਣਗੇ, ਪਰ ਇਹ ਤਾਂ ਬੰਦੇ ਨੇ ਆਪਣੇ ਆਪ ਨੂੰ ਸੈੱਟ ਕਰਨਾ ਵੀ ਕਿਹੜੇ ਢੰਗ ਦੇ ਨਾਲ ਮੈਂ ਵਿੱਚੋਂ ਨਿਕਲਣਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਪਹਿਲੀ ਬੇਨਤੀ ਸੀ ਕਿ ਬੰਦਾ ਜੇ ਔਗਣ ਇਕੱਠੇ ਕਰਨ ਲੱਗ ਪਵੇ ਉਹਨੂੰ ਕਿਤੇ ਗੁਣ ਨਜ਼ਰ ਨਹੀਂ ਆਏਗਾ, ਹਰ ਪਾਸੇ ਔਗਣ ਹੀ ਦਿਸਣਗੇ। ਤਿੰਨ ਕੁ ਬਚਨ ਨੇ ਬਾਬਾ ਫਰੀਦ ਸਾਹਿਬ ਦੇ, ਦੋ ਸ਼ਲੋਕ ਨੇ। ਕਈ ਵਾਰੀ ਬੰਦਾ ਕਿਸੇ ਦੇ ਜੀਵਨ ਨੂੰ ਨੇੜੇ ਦੇਖਣ ਤੋਂ ਬਿਨਾਂ, ਤੇ ਮੇਰਾ ਖਿਆਲ ਤਕਰੀਬਨ ਸਿੱਖਾਂ ਵਿੱਚ, ਮੈਂ ਸ਼ਬਦ ਕਹਿਣ ਤੋਂ ਸੰਕੋਚਦਾ ਨਹੀਂ ਕਿ 95% ਬਿਨਾਂ ਕਿਸੇ ਨੂੰ ਨੇੜੇ ਦੇਖਣ ਤੋਂ ਬਿਨਾਂ ਸੁਣੀ ਸੁਣਾਈ ਗੱਲ ਲੋਕ ਅੱਗੇ ਤੋਰ ਦਿੰਦੇ। ਫਿਰ ਦੇਖੋ ਕਿਸੇ ਦੇ ਔਗਣ ਤੇ ਇੰਨਾ ਭਰੋਸਾ ਕਰਨੇ ਆ, ਔਗਣ ਤੇ ਭਰੋਸਾ ਗੁਣ ਤੇ ਨਹੀਂ। ਔਗਣ ਕਿਸੇ ਦਾ ਮਿਲ ਜਾਏ ਤੇ ਇੰਨਾ ਭਰੋਸਾ ਹੁੰਦਾ ਹੈ ਉਹਨੂੰ ਪਰਤ ਕੇ ਕੋਈ ਮੂੰਹ ਲਾਲ ਨੂੰ ਤਿਆਰ ਨਹੀਂ, ਪਰ ਕਿਸੇ ਬੰਦੇ ਦਾ ਗੁਣ ਮਿਲ ਜਾਏ ਉਹਨੂੰ ਛੇਤੀ ਕਿਤੇ ਗ੍ਰਹਿਣ ਕਰਨ ਨੂੰ ਤਿਆਰ, ਔਗਣ ਨੂੰ ਸਵੀਕਾਰ ਕਰ ਲੈਂਦਾ ਹੈ, ਕੁਨ ਨੂੰ ਨਹੀਂ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਨੇ ਮਹਾਂਪੁਰਖ ਸਤਿਗੁਰੂ ਦੇ ਸਿੱਖ ਉਹ ਸੰਸਾਰ ਵਿੱਚ ਵਿਚਰਦੇ ਨੇ, ਕਈ ਵਾਰੀ ਉਹ ਉਹਨਾਂ ਥਾਵਾਂ ਤੋਂ ਵੀ ਲੰਘਦੇ ਮਿਲਣਗੇ ਜਿਨ੍ਹਾਂ ਥਾਵਾਂ ਤੋਂ ਆਪਾਂ ਨਫ਼ਰਤ ਕਰਨੇ ਹਾਂ ਇਹ। ਪਰ ਇਸ ਬਚਨ ਨੂੰ ਕੋਈ ਦੂਜੇ ਪਾਸੇ ਗਿਰੇ ਹੋਏ ਇਖਲਾਕ ਵੱਲ ਮਤ ਲੈ ਜਾਏ, ਮੈਂ ਜੀਵਨ ਵਾਲੇ ਕਰਨੀ ਵਾਲਿਆਂ ਸੰਬੰਧੀ ਕਹਿ ਰਿਹਾ। ਕਹਿੰਦੇ ਨੇ ਉਹ ਵਿਚਰਦੇ ਨੇ ਸੰਸਾਰ ਵਿੱਚ, ਉਹ ਵਿਚਰਦੇ ਨੇ ਪਰਿਵਾਰ ਵਿੱਚ, ਉਹ ਵਿਚਰਦੇ ਨੇ ਬਾਜ਼ਾਰ ਵਿੱਚ, ਉਹ ਵਿਚਰਦੇ ਨੇ ਆਪਣੇ ਕਾਰੋਬਾਰ ਵਿੱਚ, ਤੇ ਵੇਖਣ ਵਾਲਾ ਕਈ ਵਾਰੀ ਕਹਿ ਦਿੰਦਾ ਛੱਡੋ ਜੀ ਉਹ ਬੰਦਾ ਤਾਂ ਮੈਂ ਫਲਾਣੀ ਥਾਂ ਤੇ ਦੇਖਿਆ, ਉਹ ਤਾਂ ਫਲਾਣੇ ਕੋਲ ਬੈਠਾ ਸੀ। ਮਹਾਰਾਜ ਜੀ ਨੇ ਕਿਹਾ ਭਲਿਆ, ਹੰਸ ਦਾ ਟਿਕਾਣਾ ਮਾਨ ਸਰੋਵਰ ਹੈ, ਪਰ ਉਹ ਉੱਡ ਕੇ ਆ ਗਿਆ ਮੈਦਾਨੀ ਇਲਾਕੇ ਵਿੱਚ ਤੇ ਕੱਲਰ ਨਾਲ ਭਰੀ ਹੋਈ ਜ਼ਮੀਨ ਕਹਿ ਕਲਰੀ ਮਿੱਟੀ, ਮੀਂਹ ਪਿਆ ਕੱਲਰ ਦਾ ਪਾਣੀ ਇਕੱਠਾ ਹੋਇਆ ਤੇ ਹੰਸ ਨੇ ਆਉਂਦਿਆਂ ਸਾਰ ਕੱਲਰ ਵਿੱਚ ਦੇ ਪਾਣੀ ਵਿੱਚ ਆਪਣੀ ਚੁੰਝ ਡੋਬ ਦਿੱਤੀ। ਵੇਖਣ ਵਾਲੇ ਨਿੰਦਿਆ ਕਰਨ ਲੱਗ ਪਏ, ਔਗਣ ਇਕੱਠੇ ਕਰਨ ਵਾਲੇ ਦੇਖਣ ਕਹਿਣ ਲੱਗ ਪਏ ਦੇਖੋ ਹੰਸ ਨਾਮ ਦਾ ਹੰਸ ਏ, ਪਰ ਇਹ ਤਾਂ ਕਲਰੇ ਪਾਣੀ ਦੇ ਕੋਲ ਬੈਠਾ, ਕਲਰੇ ਪਾਣੀ ਦੀ ਛੱਪੜੀ ਵਿੱਚ ਮੈਂ ਚੁੰਝ ਡੁੱਬੀ ਦੇਖੀ। ਬਾਬਾ ਫਰੀਦ ਕਹਿੰਦੇ ਨੇ ਤੈਨੂੰ ਕੀ ਪਤਾ ਕਿ ਜਿਹੜਾ ਚੁੰਝ ਪਾਣੀ ਵਿੱਚ ਡੋਬੀ ਬੈਠਾ ਉਹ ਪਾਣੀ ਪੀ ਨਹੀਂ ਰਿਹਾ, ਹੋ ਸਕਦਾ ਉਹ ਕਲਰੀ ਛੱਪੜੀ ਦੇ ਕਿਨਾਰੇ ਕਿਤੇ ਮੋਤੀ ਉਗਲਣ ਵਾਸਤੇ ਆਇਆ। ਉਹਦਾ ਮਕਸਦ ਕੁਝ ਹੋਵੇ, ਤੂੰ ਅਰਥ ਕੁਝ ਕਰ ਰਹੇ। ਉਹਨਾਂ ਦੇ ਪਵਿੱਤਰ ਬਚਨ ਨੇ ਕਿ ਕਲਰ ਕੇਰੀ ਛੱਪੜੀ ਆਏ ਉਲੱਥੇ ਖੰਜ, ਇੱਕ ਅੱਖਰੀ ਅਰਥ ਇੱਕ ਭਾਵ ਅਰਥ, ਕਲਰ ਕੇਰੀ ਛੱਪੜੀ ਆਏ ਉਲੱਥੇ ਖੰਜ, ਚਿੰਜੂ ਬੋੜਨ ਨਾ ਪੀਵੇਂ। ਸਮਝੋ ਬੇਨਤੀ, ਉਹ ਚੁੰਝ ਪਾਣੀ ਚ ਡੋਬਦੇ ਨੇ ਪਰ ਪਾਣੀ ਪੀਂਦੇ ਨਹੀਂ। ਉੱਡਣ ਸੰਧੀ ਕੋ ਪਿਆਸ ਕਹਿ ਕਿ ਕਿਹੜੀ ਘੜੀ ਇਸ ਕਲਰੀ ਛੱਪੜੀ ਨੂੰ ਛੱਡ ਕੇ ਆਪਾਂ ਉੱਡ ਜਾਈਏ। ਕਹਿਣ ਲੱਗੇ ਮਹਾਂਪੁਰਖ ਗੁਰਸਿੱਖ ਇਸ ਸੰਸਾਰ ਵਿੱਚ ਵਿਚਰਦੇ ਨੇ, ਪਰ ਮਤ ਕੋਈ ਸਮਝੇ ਕਿ ਮਾੜੇ ਥਾਂ ਤੋਂ ਲੰਘਦੇ ਹੋਏ ਉਹ ਖੁਦ ਮਾੜੇ ਹੋ ਗਏ। ਸੱਚ ਇਵੇਂ ਉਹ ਕਈ ਵਾਰੀ ਸੰਸਾਰ ਵਿੱਚ ਵਰਤਦੇ ਨਜ਼ਰ ਆਉਂਦੇ ਨੇ, ਪਰ ਵਰਤਦਿਆਂ ਹੋਇਆਂ ਵੀ ਉਹਦੇ ਵਿੱਚੋਂ ਨਿਰਲੇਪ ਰਹਿੰਦੇ। ਚੁੰਝ ਡੁੱਬੀਏ ਪਰ ਪੀਤਾ ਤਾਂ ਨਹੀਂ ਨਾ, ਚਿੰਜੂ ਬੋੜਨ ਨਾ ਪੀਵੇਂ, ਉੱਡਣ ਸੱਦੀ ਦੰਜ। ਦੂਸਰਾ ਬਚਨ ਹੈ, ਕਹਿਣ ਲੱਗੇ ਕਿ ਹੰਸ ਉੱਡਣ ਕੋਧਰੇ ਪਿਆ, ਕੋਧਰੇ ਦੇ ਖੇਤ ਵਿੱਚ ਹੰਸ ਚਲਾ ਗਿਆ, ਇੱਕ ਕਲਰੀ ਭੂਮੀ ਛੱਪੜੀ ਤੇ ਦੂਜਾ ਕੋਧਰਾ, ਕੋਧਰੇ ਦੇ ਖੇਤ ਵਿੱਚ ਹੰਸ ਗਿਆ ਤੇ ਲੋਕ ਸੋਟੇ ਲੈ ਕੇ ਪਿੱਛੇ ਆ ਗਏ, ਡਾਂਗਾ ਮਾਰਨ ਵਾਸਤੇ ਆਏ ਕਿ ਹੰਸ ਨੂੰ ਕੁੱਟ ਕੇ ਬਾਹਰ ਦੌੜਾਓ ਕਿਤੇ ਕੋਧਰਾ ਨਾ ਖਾ ਜਾਏ। ਕਹਿਣ ਲੱਗੇ ਸੋਟੇ ਮਾਰਨ ਆਇਆ ਬੰਦਿਆ ਇਹਨੂੰ ਉਡਾ ਨਾ, ਜਿਹੜਾ ਹੰਸ ਤੇਰੇ ਖੇਤ ਵਿੱਚ ਆਇਆ ਇਹਦਾ ਸੁਭਾਅ ਨੀ ਕੋਧਰਾ ਖਾਣਾ, ਇਹਨੂੰ ਟਿਕਣ ਦੇ, ਹੋ ਸਕਦਾ ਜਾਣ ਲੱਗਿਆ ਤੇਰੇ ਖੇਤ ਵਿੱਚ ਹੀ ਕੋਈ ਦੋ ਚਾਰ ਮੋਤੀ ਸੱਟ ਜਾਣ, ਇਹਨੇ ਖਾਣਾ ਨਹੀਂ, ਇਹ ਤਾਂ ਮੋਤੀ ਦੇਣ ਆਇਆ ਹੋ ਸਕਦਾ। ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਕਹਿੰਦੇ ਨੇ ਗਹਿਲਾ ਲੋਕ ਨਾ ਜਾਣਦਾ ਹੰਸ ਪੀ, ਹੰਸ ਨਾ ਕੋਧਰਾ ਖਾਏ।
ਉਹ ਕੁਦਰੇ ਨੂੰ ਸਵੀਕਾਰ ਹੀ ਨਹੀਂ ਕਰਦਾ। ਤੀਸਰਾ ਬਚਨ ਦੋ ਬਾਬਾ ਸਾਹਿਬ ਦੇ ਬਚਨ, ਇੱਕ ਕਬੀਰ ਸਾਹਿਬ ਦਾ ਹੈ। ਮੈਂ ਫਿਰ ਅਰਜ਼ ਕਰਾਂ, ਚੀਜ਼ਾਂ ਦੋਨੋ ਨੇ, ਦੁੱਧ ਜੰਮਿਆ, ਮਧਾਣੀ ਪਈ ਏ, ਉਹਨੂੰ ਰਿੜਕਣ ਵਾਲੀਆਂ ਬੀਬੀਆਂ ਸਵਾਣੀਆਂ ਨੇ ਰਿੜਕ ਲੈਣਾ, ਪਰ ਗੁਣ ਲੈਣ ਵਾਲੇ ਮੱਖਣ ਲੈ ਕੇ ਚਲੇ ਜਾਣਗੇ, ਤੇ ਜਿੰਨੇ ਔਗਣ ਇਕੱਠੇ ਕਰਨੇ ਉਹ ਲੱਸੀ ਦੇ ਡੱਬੇ ਭਰੇ ਫਿਰਨਗੇ। ਹੈ ਤਾਂ ਜੰਮਿਆ ਹੋਇਆ ਦੁੱਧ ਇੱਕੋ ਹੀ ਨਾ, ਇਕੱਠਾ ਕੀ ਕਰਨਾ ਇਨਸਾਨ ਨੇ। ਸਤਿਗੁਰੂ ਦੇ ਬਚਨ ਨੇ, ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਸੰਸਾਰੀ ਬਿਰਤੀ ਵਾਲਾ ਸਿਰਫ ਛਾਛ ਤੱਕ ਸੀਮਿਤ ਰਹਿ ਗਿਆ, ਪਰ ਤਤ ਗੁਣ ਲੈਣ ਵਾਲਾ ਮਹਾਂਪੁਰਖ ਉਹ ਉਸੇ ਦੁੱਧ ਦੇ ਵਿੱਚੋਂ, ਜੰਮੇ ਹੋਏ ਦੁੱਧ ਵਿੱਚੋਂ ਤਤ ਮੱਖਣ ਲੈ ਕੇ ਚਲਾ ਗਿਆ। ਇੱਥੇ ਸਿਰਫ ਫਿਰ ਇੱਕ ਬੇਨਤੀ ਕਰਦੇ ਹਾਂ, ਸਤਿਗੁਰੂ ਨੇ ਕਿਹਾ ਤੂੰ ਕਿਤੇ ਵੀ ਜਾ, ਸਿੱਖ ਗੁਣਵੰਤਾ ਬਣੇ, ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਬਣੇ। ਜਿੱਥੇ ਵੀ ਜਾਏਗਾ ਉੱਥੇ ਔਗਣ ਵੀ ਦਿਸਣਗੇ, ਤੂੰ ਔਗਣਾਂ ਨੂੰ ਵੀ ਗੁਣਾਂ ਚ ਕਿਉਂ ਨਹੀਂ ਦੇਖ ਲੈਂਦਾ? ਮੇਰੀ ਬੇਨਤੀ ਸਮਝਿਓ, ਔਗਣ ਵੀ ਕਿਤੇ ਗੁਣ ਤੈਨੂੰ ਦਿਸਣ ਲੱਗ ਪੈਣ, ਥੋੜਾ ਜਿਹਾ ਨੁਕਤਾ। ਇਹ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਹੈ ਕਿ ਗੁਲਾਬ ਦਾ ਫੁੱਲ ਖਿੜਿਆ ਸੀ ਤੇ ਬਹੁਤ ਸੋਹਣਾ ਫੁੱਲ, ਤੇ ਕਿਸੇ ਨੇ ਆ ਕੇ ਕਹਿ ਦਿੱਤਾ ਵੀ ਫੁੱਲ ਤੈਨੂੰ ਪਰਮਾਤਮਾ ਨੇ ਸੁਹਾਪਣ ਬੜਾ ਦਿੱਤਾ, ਤੈਨੂੰ ਸੁੰਦਰਤਾ ਦਿੱਤੀ ਹੈ, ਸੋਹਣਾ ਹੈ। ਦੂਜਾ ਕਿਹਾ ਤੇਰੇ ਕੋਲ ਕੋਮਲਤਾ ਬੜੀ ਹੈ ਕਿਉਂਕਿ ਉਹਦੀਆਂ ਪੰਖੜੀਆਂ ਬੜੀਆਂ ਮੁਲਾਇਮ ਕੋਮਲ ਨੇ। ਤੀਜੀ ਗੱਲ ਕਿ ਤੈਨੂੰ ਪਰਮਾਤਮਾ ਨੇ ਸੁਗੰਧੀ ਦਿੱਤੀ ਹੈ। ਦੇਖੋ ਇੱਕ ਸ਼ਾਇਰ ਦੇ ਸਮਝਾਉਣ ਦਾ ਤਰੀਕਾ ਹੈ, ਤੇਰੇ ਕੋਲ ਸੁਹਾਪਣ ਹੈ, ਤੇਰੇ ਕੋਲ ਕੋਮਲਤਾ ਹੈ, ਤੇਰੇ ਕੋਲ ਸੁਗੰਧੀ ਏ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪਈ ਕਿ ਪਰਮਾਤਮਾ ਨੇ ਸਭ ਕੁਝ ਤੈਨੂੰ ਗੁਣ ਦਿੱਤੇ, ਪਰ ਆ ਇੱਕ ਔਗਣ ਕੰਡਾ ਜਿਹੜਾ ਹੈ ਉਹ ਤੇਰੇ ਨਾਲ ਬਿਲਕੁਲ ਰੱਬ ਨੇ ਪੈਦਾ ਕਰ ਦਿੱਤਾ ਹੈ। ਤਾਂ ਤੂੰ ਬਹੁਤ ਸੋਹਣਾ ਸੈਂ, ਪਰ ਕੰਡਿਆਂ ਨੇ ਤੈਨੂੰ ਬੱਜ ਲਾ ਦਿੱਤਾ, ਤੈਨੂੰ ਦਾਗ ਲਾ ਦਿੱਤਾ, ਕੰਡੇ ਤੇਰੀ ਜ਼ਿੰਦਗੀ ਵਾਸਤੇ ਨੁਕਸ ਬਣ ਗਏ। ਹੁਣ ਦੇਖਣ ਵਾਲੇ ਦਾ ਨਜ਼ਰੀਆ ਹੈ। ਭਾਈ ਸਾਹਿਬ ਕਹਿੰਦੇ ਨੇ ਉਸ ਫੁੱਲ ਨੇ ਖੇੜੇ ਵਿੱਚੋਂ ਆਵਾਜ਼ ਦਿੱਤੀ, ਕਹਿਣ ਲੱਗੇ ਰੱਬ ਨੇ ਸੁਹਾਪਣ ਦਿੱਤਾ, ਸੁੰਦਰਤਾ ਦਿੱਤੀ ਏ, ਕੋਮਲਤਾ ਦਿੱਤੀ ਏ, ਪਰ ਤੂੰ ਕੰਡੇ ਨੂੰ ਔਗਣ ਨਾ ਦੇਖ। ਪਰਮਾਤਮਾ ਨੇ ਕੰਡਾ ਤਾਂ ਮੇਰੇ ਨੇੜੇ ਲਾਇਆ ਕਿ ਲੰਘਣ ਵਾਲਿਆ ਇਹਨੂੰ ਟਾਣੀ ਨਾਲ ਜੁੜਿਆ ਰਹਿਣ ਦੇ, ਇਹਦੀ ਸੁਗੰਧੀ ਇਹਦੇ ਖੇੜੇ ਨੂੰ ਮਾਣ। ਕੰਡਾ ਇਸ ਕਰਕੇ ਲਾਇਆ ਕਿ ਇਹਨੂੰ ਤੋੜ ਕੇ ਨਾ ਲੈ ਜਾਏ। ਦੇਖੋ ਉਹਨਾਂ ਨੇ ਔਗਣ ਨੂੰ ਵੀ ਗੁਣ ਚ ਬਦਲ ਦਿੱਤਾ। ਖੈਣ ਪੰਜਾਬੀ ਦੀਆਂ ਚਾਰ ਸਤਰਾਂ, ਕਹਿਣ ਲੱਗੇ ਕਿਸੇ ਪੁੱਛਿਆ ਫੁੱਲ ਗੁਲਾਬ ਨੂੰ ਐਵੇਂ ਸੁੰਦਰਤਾ ਦੇ ਸਾਈਂ, ਕਿਸੇ ਨੇ ਪੁੱਛ ਲਿਆ, ਕਿਸੇ ਪੁੱਛਿਆ ਗੁਲਾਬ ਫੁੱਲ ਨੂੰ ਐਵੇਂ ਸੁੰਦਰਤਾ ਦੇ ਸਾਈਂ, ਇਸ ਸੁਹਾਪਣ ਇਸ ਸੋਹਲ ਸੋਜ ਨੂੰ ਕਿਉਂ ਕੰਡਿਆਂ ਬੱਜ ਲਾਈ? ਬੱਜ ਲਾਈ ਦਾ ਅਰਥ ਆਪਾਂ ਕਹਾਂਗੇ ਦਾਗ ਲਾਇਆ, ਨੁਕਸ ਨਿਸ਼ਾਨੀ ਪੈ ਗਈ। ਕਿਉਂ ਕੰਡਿਆ ਬੱਜ ਲਾਈ? ਮਸਤ ਅਲਮਸਤੀ ਸੁਰ ਵਿੱਚ ਸੋਹਣੇ ਫੁੱਲ ਨੇ, ਮਸਤ ਅਲਮਸਤੀ ਸੁਰ ਵਿੱਚ ਸੋਹਣੇ ਹੱਸ ਕਿਆ ਖਬਰ ਨਹੀਂ ਮੈਨੂੰ? ਕਹਿੰਦਾ ਸੱਚ ਇਵੇਂ, ਮੈਂ ਤਾਂ ਖੇੜੇ ਦਾ ਆਨੰਦ ਇੰਨਾ ਮਾਨਣਾ, ਮੈਨੂੰ ਤਾਂ ਕੰਡਾ ਕਦੀ ਚੇਤੇ ਵੀ ਨਹੀਂ ਆਇਆ ਮੇਰੇ ਕੋਲ ਕੰਡਾ। ਮਸਤ ਅਲਮਸਤੀ ਸੁਰ ਵਿੱਚ ਸੋਹਣੇ ਹੱਸ ਕਿਆ ਖਬਰ ਨਹੀਂ ਮੈਨੂੰ, ਤੋੜਨ ਨਹੀਂ ਦੀ ਫੱਟੀ ਮੇਰੇ ਮੌਲਾ ਨੇ ਲਿਖ ਲਾਈ। ਇਹ ਫੁੱਲ ਇਸ ਕਰਕੇ ਕੰਡਾ ਕੋਲ ਲਾਇਆ ਕਿ ਪਰਮਾਤਮਾ ਕਹਿੰਦਾ ਸੁਗੰਧੀ ਨੂੰ ਮਾਣ, ਪਰ ਦੇਖ ਕਿਤੇ ਇਹਨੂੰ ਤੋੜ ਨਾ ਲਿਜਾਈ। ਉਹਨਾਂ ਨੇ ਕੰਡੇ ਦੇ ਔਗਣ ਨੂੰ ਵੀ ਰੱਬ ਦੇ ਦਿੱਤੇ ਹੋਏ ਗੁਣ ਬਣਾ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਅਸੀਂ ਉਹ ਸਾਰੇ ਪੜ੍ਹਦੇ ਹਾਂ ਕਿ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ। ਵਾਸੁਲਾ ਦਾ ਅਰਥ ਡੱਬਾ। ਜੇ ਇੱਕ ਸੁਗੰਧੀ ਨਾਲ ਭਰਿਆ ਡੱਬਾ ਹੈ, ਤੂੰ ਉੱਪਰ ਵਾਲੇ ਕਾਗਜ਼ ਨੂੰ ਦੇਖ ਕੇ ਕੀ ਲੈਣਾ ਹੈ? ਤੂੰ ਉਸ ਬਣੇ ਹੋਏ ਢਾਂਚੇ ਤੋਂ ਕੀ ਲੈਣਾ? ਤੂੰ ਇਹਨੂੰ ਖੋਲ, ਜੋ ਸੁਗੰਧੀ ਪਰਮਾਤਮਾ ਨੇ ਇਹਦੇ ਵਿੱਚ ਪੈਦਾ ਕੀਤੀ ਉਸ ਸੁਗੰਧੀ ਨੂੰ ਮਾਣ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਣ ਸਾਜਨਾ। ਦੇਖੋ ਜੇ ਸ਼ਬਦ ਵਰਤੇ, ਜੇ ਕਿਸੇ ਕੋਲ ਇੱਕ ਵੀ ਗੁਣ ਹੋਵੇ, ਜੇ ਕਿਸੇ ਕੋਲ ਅੱਧੇ ਤੋਂ ਅੱਧਾ ਵੀ ਗੁਣ ਹੋਵੇ, ਤੂੰ ਉਹਨਾਂ ਗੁਣਾਂ ਦੀ ਸਾਂਝ ਪਾ। ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚਲੀਏ। ਗੁਣਾਂ ਦੀ ਸਾਂਝ ਪਾ, ਤੂੰ ਔਗਣਾਂ ਨੂੰ ਤਿਆਗ ਦੇ, ਛੋੜ ਅਵਗਣ ਚਲੀਏ। ਪਹਿਰੇ ਪਟੰਬਰ ਕਰ ਅਡੰਬਰ,
ਆਪਣਾ ਪਿੜ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ। ਕਿੱਥੇ ਜਾ ਕਿਤੇ ਵੀ ਤੈਨੂੰ ਭਲਾ ਕਹਿਣ ਦੀ ਜਾਚ ਆ ਜਾਏ। ਫਿਰ ਮੈਂ ਬੇਨਤੀ ਕਰਾਂ, ਅੰਦਰ ਦੀ ਈਗੋ ਵਾਲਾ ਕਦੀ ਭਲਾ ਨਹੀਂ ਕਹਿ ਸਕਦਾ, ਭਲਾ ਵੀ ਉਹੀ ਕਰੇਗਾ ਜਿਹਨੇ ਆਪਣੇ ਖੋਮੇ ਨੂੰ ਮਾਰ ਦਿੱਤਾ। ਜਿਹੜਾ ਆਪਣੀ ਖੋਂਦ ਕਾਇਮ ਕਰੀ ਬੈਠਾ ਉਹਦੀ ਜ਼ਬਾਨ ਚੋਂ ਭਲਾ ਨਹੀਂ ਨਿਕਲੇਗਾ। ਸੱਚ ਇਹ ਵੇ ਭਲਾ ਵੀ ਉਹ ਕਹੇਗਾ ਜਿੰਨੀ ਮੈਂ ਮਰ ਚੁੱਕੀ ਹੈ, ਜਿੱਥੇ ਜਾਏ ਬਈਏ ਭਲਾ ਕਹੀਏ। ਝੋਲ ਅੰਮ੍ਰਿਤ ਪੀਜੈ, ਪਾਣੀ ਉੱਪਰ ਜਾਲਾ ਆ ਜਾਏ, ਪਾਣੀ ਉੱਪਰ ਬੂਰ ਆ ਜਾਏ, ਪਾਣੀ ਉੱਪਰ ਕੱਖ ਡਿੱਗ ਪੈਣ, ਤੂੰ ਇੱਕ ਕੰਮ ਕਰ ਕਿ ਉਸ ਬੂਰ ਨੂੰ, ਉਸ ਹਰਿਆਵਲ ਨੂੰ, ਉਸ ਜਾਲੇ ਨੂੰ ਹੱਥਾਂ ਨਾਲ ਪਰਾਂ ਕਰ, ਤੇਰਾ ਸੰਬੰਧ ਪਾਣੀ ਨਾਲ ਕਹਿ, ਤੂੰ ਪਾਣੀ ਪੀ ਕੇ ਪਿਆਸ ਮਿਟਾ। ਪਰ ਸੱਚ ਇਹ ਵੇ ਲੋਕ ਕੇਵਲ ਜਾਲੇ ਦੀ ਗੱਲ ਹੀ ਕਰਦੇ ਰਹਿੰਦੇ ਨੇ, ਪਾਣੀ ਦਾ ਗੱਲ ਤਾਂ ਕਰਦਾ ਹੀ ਕੋਈ ਨਹੀਂ। ਜਿਹਨੇ ਪਿਆਸ ਬੁਝਾਣੀ ਹੈ ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਮਹਾਰਾਜ ਕਹਿੰਦੇ ਨੇ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਤੂੰ ਆਪਣੇ ਜਿੱਥੇ ਵੀ ਜਾ ਗੁਣਾ ਨੂੰ ਧਾਰਨ ਕਰ। ਇੱਥੇ ਇੱਕ ਅਰਜ਼ ਕੋਰ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਪਵਿੱਤਰ ਜੀਵਨ ਵਿੱਚ ਇੱਕ ਸਾਖੀ ਹੈ। ਇੱਕ ਸਿੱਖ ਸੀ ਭਾਈ ਦਰਗਾਹ ਜੀ, ਉਹ ਮਹਾਰਾਜ ਜੀ ਦੇ ਚਰਨਾਂ ਚ ਆ ਗਏ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ, ਛੇਵੇਂ ਗੁਰਦੇਵ ਦੇ, ਤੇ ਉਹਨਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿ ਕਈ ਵਾਰੀ ਸਿੱਖ ਆਪਸ ਵਿੱਚ ਸ਼ਬਦ ਦੀ ਗੱਲ ਕਰਦਿਆਂ ਕ੍ਰੋਧਿਤ ਹੋ ਜਾਂਦੇ ਨੇ, ਬਹਿਸ ਮੁਬਹਿਸਾਂ ਕਰਦਿਆਂ ਕਬੋਲ ਬੋਲਣ ਲੱਗ ਪੈਂਦੇ ਨੇ, ਤੇ ਸੋਚੀਦਾ ਕਿ ਸਦੀਆਂ ਪਹਿਲਾਂ ਜੋ ਗੱਲ ਕਹੀ ਉਹ ਅੱਜ ਵੀ ਢੁਕਰੀ। ਉਹਨੇ ਸਵਾਲ ਬੇਨਤੀ ਕੀਤੀ, ਸਵਾਲ ਤਾਂ ਕੀ ਕਰਨਾ, ਬੇਨਤੀ ਸੀ ਮਾਲਕ ਕਿ ਸ਼ਬਦ ਦੀ ਗੱਲ ਕਰਦਿਆਂ ਬਹਿਸ ਕਰਦਿਆਂ ਕਰਦਿਆਂ ਝਗੜ ਪੈਂਦੇ ਨੇ, ਬੋਲ ਤੇ ਕਬੋਲ ਬੋਲਣ ਲੱਗ ਪੈਂਦੇ ਨੇ, ਤੇ ਕਈ ਵਾਰੀ ਮਾਲਕ ਸ਼ਬਦ ਮਿੱਠਾ ਹੈ ਪਰ ਉਹਦੇ ਅਰਥ ਕਰਦਿਆਂ ਵਿਚਾਰ ਕਰਦਿਆਂ ਜ਼ਬਾਨ ਵਿੱਚੋਂ ਕੁੜੱਤਨ ਕਿਉਂ ਨਿਕਲਣ ਲੱਗ ਪੈਂਦੀ ਹੈ। ਮਹਾਰਾਜ ਕਿ ਆਪਸ ਵਿੱਚ ਚਰਚਾ ਕਰਦਿਆਂ ਕਰਦਿਆਂ ਇੱਕ ਦੂਜੇ ਨੂੰ ਨਿੰਦਣ ਕਿਉਂ ਲੱਗ ਪੈਂਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਭਰੇ ਦਰਬਾਰ ਵਿੱਚ ਬੜਾ ਪਿਆਰਾ ਇਹ ਬਚਨ ਕਿਹਾ, ਕਹਿਣ ਲੱਗੇ ਭਾਈ ਦਰਗਾਹ, ਤੂੰ ਸੱਚ ਅੰਦਰ ਦਾ ਸ਼ੰਕਾ ਮਿਟਾਉਣ ਵਾਸਤੇ ਬੇਨਤੀ ਕੀਤੀ ਹੈ। ਕਹਿੰਦੇ ਨੇ ਗੁਰਸਿੱਖ ਚਾਰ ਤਰ੍ਹਾਂ ਦੀ ਚਰਚਾ ਵਿੱਚੋਂ ਦੋ ਤਰ੍ਹਾਂ ਦੀ ਚਰਚਾ ਵਿਚਾਰ ਕਰੇ ਤੇ ਦੋ ਤਰ੍ਹਾਂ ਦੀ ਚਰਚਾ ਆਪਣੀ ਜ਼ਿੰਦਗੀ ਵਿੱਚ ਭੁੱਲ ਕੇ ਵੀ ਕਦੇ ਨਾ ਕਰੇ। ਮਹਾਰਾਜ ਚਾਰ ਤਰ੍ਹਾਂ ਦੀ ਚਰਚਾ ਕੀ? ਇਹ ਵੇ ਗੁਣਵੰਤੀ ਵਾਲਾ ਗੁਣ। ਸਾਹਿਬ ਨੇ ਕਿਹਾ ਇੱਕ ਚਰਚਾ ਹੈ ਵਾਦ, ਦੂਸਰੀ ਚਰਚਾ ਦਾ ਨਾਮ ਹੈ ਹੇਤ, ਤੀਸਰੀ ਚਰਚਾ ਦਾ ਨਾਮ ਹੈ ਜਲਪ, ਔਰ ਚੌਥੀ ਚਰਚਾ ਦਾ ਨਾਮ ਹੈ ਵਿਤੰਡਾ। ਫਿਰ ਬੇਨਤੀ ਸੁਣਿਓ, ਵਾਦ, ਖੇਤ, ਜਲਪ ਔਰ ਵਿਤੰਡਾ। ਮਹਾਰਾਜ ਇਹਦਾ ਖੁਲਾਸਾ ਕਰ ਦਿਓ, ਇਹਦਾ ਵਿਸਤਾਰ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨ ਲੱਗੇ। ਕਹਿੰਦੇ ਨੇ ਵਾਦ ਚਰਚਾ ਦਾ ਅਰਥ ਕੀ ਹੈ ਕਿ ਸਿੱਖ ਬਾਣੀ ਪੜ੍ਹਦਾ, ਸ਼ਬਦ ਪੜ੍ਹਦਾ, ਕੋਈ ਵਿਚਾਰ ਮੰਥਨ ਕਰਦਾ ਅੰਦਰ, ਆਪਾਂ ਨੂੰ ਸਮਝ ਨਾ ਪਏ, ਧਿਆਨ ਦਿਆ ਜੇ, ਸ਼ਬਦ ਦੇ ਅਰਥਾਂ ਦੀ ਸਮਝ ਨਾ ਪਏ, ਵਿਚਾਰ ਦੀ ਸਮਝ ਨਾ ਪਏ, ਉਹ ਉਮਰ ਨਾ ਦੇਖੇ, ਉਹ ਆਪਣੇ ਬਾਹਰ ਦੇ ਧਨ ਪਦਾਰਥ ਨਾ ਦੇਖੇ। ਇਹ ਦੋ ਸ਼ਬਦ ਕਿਉਂਕਿ ਮਤ ਸਮਝੇ ਕਿ ਮੇਰੀ ਉਮਰ 90 ਸਾਲ ਦੀ ਤੇ ਜਿਹਦੇ ਤੋਂ ਪੁੱਛਣ ਚੱਲਿਆ ਉਹ ਤੇ ਮੇਰੇ ਪੋਤਿਆਂ ਵਰਗਾ, ਉਹਦੀ ਤਾਂ ਉਮਰ ਬਿਲਕੁਲ ਛੋਟੀ। ਇਹ ਨਾ ਦੇਖੇ ਕਿ ਜਿਹਦੇ ਤੋਂ ਪੁੱਛਣ ਚੱਲਿਆ ਉਹਦੇ ਕੋਲ ਤਾਂ ਹੈ ਕੁਛ ਨਹੀਂ, ਮੇਰੇ ਕੋਲ ਇੰਨਾ ਧਨ ਪਦਾਰਥ, ਮੇਰੇ ਚਾਰ ਚੁਫੇਰੇ ਉੱਚੇ ਪਦਵੀਆਂ ਵਾਲੇ ਲੋਕ। ਕਹਿਣ ਲੱਗੇ ਵਾਦ ਚਰਚਾ ਕਿ ਆਪ ਸਮਝ ਨਾ ਪਏ, ਉਮਰ ਨਾ ਦੇਖੇ, ਕਿਸੇ ਦੀ ਗਰੀਬੀ ਨਾ ਦੇਖੇ, ਗੁਣਾਂ ਦਾ ਗ੍ਰਾਹਕ ਬਣ ਕੇ ਉਹਦੇ ਕੋਲ ਹੱਥ ਜੋੜ ਕੇ ਬੇਨਤੀ ਕਰੇ, ਗੁਰਮੁਖਾ ਮੈਂ ਤੇਰਾ ਅੰਤ ਪਾਣ ਨਹੀਂ ਆਇਆ, ਮੈਂ ਤੇਰੀ ਵਿਦਿਆ ਦੀ ਪ੍ਰੀਖਿਆ ਲੈਣ ਨਹੀਂ ਆਇਆ, ਮੈਨੂੰ ਸਮਝ ਨਹੀਂ ਪਈ, ਮੈਂ ਤੇਰੇ ਤੋਂ ਪੁੱਛਣ ਆਇਆ ਕਿ ਆਹ ਜਿਹੜਾ ਸ਼ਬਦ ਹੈ ਇਹਦਾ ਭਾਵ ਅਰਥ ਕੀ ਹੈ, ਇਸ ਵਿਚਾਰ ਦਾ ਮਤਲਬ ਕੀ ਹੈ। ਦੇਖੋ ਕੈਸੇ ਕਮਾਲ ਦੀ ਸਿੱਖੀ ਦੀ ਘਾੜਤ, ਤੇ ਜਦੋਂ ਪੁੱਛਣ ਜਾਏ ਤੇ ਅਗਲਾ ਉੱਤਰ ਨਾਲ ਪਿਆਰ ਨਾਲ ਜੋ ਉੱਤਰ ਦੇ, ਜੋ ਸਮਝਾਏ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰ ਲਵੇ। ਵਾਦ ਚਰਚਾ ਦਾ ਅਰਥ ਕਿ ਆਪ ਸਮਝ ਨਹੀਂ ਆਪਣੇ ਤੋਂ ਚੰਗੀ ਸੂਝ ਵਾਲਾ ਜੋ ਮਿਲਦਾ ਉਸ ਕੋਲ ਬੈਠ ਕੇ ਉਸ ਗੱਲ ਨੂੰ ਸਮਝ ਉਹਨੂੰ ਪੜਚੋਲ ਤੇ ਜੋ ਤੈਨੂੰ ਤਤ ਮਿਲੇ ਉਹਦਾ ਸ਼ੁਕਰ ਕਰਕੇ ਉਹਦਾ ਧੰਨਵਾਦ ਕਰਕੇ ਜਿਹੜੀ ਸੋਝੀ ਪਏ ਜਾਂ ਉਹਨੂੰ ਲਿਖ ਲੈ ਜਾਂ ਉਹਨੂੰ ਆਪਣੇ ਜ਼ੇਹਨ ਵਿੱਚ ਚੰਗੀ ਤਰ੍ਹਾਂ ਪਕਾ ਲੈ ਤੈਨੂੰ ਸਮਝ ਪੈ ਜਾਏ ਇਹ ਸਿੱਖ ਚਰਚਾ ਜ਼ਰੂਰ ਕਰੇ। ਦੂਸਰਾ ਕਹਿਣ ਲੱਗੇ ਖੇਤ, ਪਹਿਲੀ ਕਹਿ ਵਾਦ ਦੂਸਰੀ ਖੇਤ ਕਿ ਆਪ ਸਮਝ ਨਹੀਂ ਪੈ ਰਹੀ ਤੇ ਹੋਰ ਕਿਸੇ ਕੋਲ ਜਾਏ ਤੇ ਉਹਨੂੰ ਵੀ ਅੱਗੋਂ ਸਮਝ ਨਾ ਹੋਵੇ, ਬੇਨਤੀ ਸਮਝੋ ਉਹਨੂੰ ਵੀ ਅਗਾ ਸਮਝ ਨਹੀਂ। ਫਿਰ ਮਹਾਰਾਜ ਕਹਿੰਦੇ ਦੋਨੋਂ ਸਿੱਖ ਸ਼ਬਦੇ ਨੇ ਅਰਦਾਸ ਕਰਨ ਕਿ ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਇਹ ਤੇਰੇ ਅੰਮ੍ਰਿਤ ਬੋਲ ਨੇ, ਸਾਨੂੰ ਦੋਨਾਂ ਨੂੰ ਸਮਝ ਕੋਈ ਨਹੀਂ ਪਰ ਤੇਰੇ ਚਰਨਾਂ ਵਿੱਚ ਆਏ ਹਾਂ, ਸਾਨੂੰ ਦੋਨਾਂ ਨੂੰ ਸਮਤ ਬਖਸ਼ੋ ਇਹਦੇ ਅਰਥ ਭਾਵ ਅਸੀਂ ਸਮਝ ਸਕੀਏ। ਕਹਿੰਦੇ ਦੋਨੋਂ ਵਿਚਾਰ ਕਰਨ, ਇੱਕ ਦਿਨ ਨਹੀਂ ਸਮਝ ਪਈ ਦੂਜੇ ਦਿਨ ਫਿਰ ਇਕੱਠੇ ਹੋਣ ਸਿਮਰਨ ਕਰਨ ਫਿਰ ਸ਼ਬਦ ਨੂੰ ਵਿਚਾਰਨ, ਵਾਰ ਵਾਰ ਵਿਚਾਰ ਦਾ ਫੁਰਨਾ ਬਣਾਉਣ। ਕਹਿਣ ਲੱਗੇ ਜੋ ਦੋਨਾਂ ਵਿੱਚ ਚੰਗੇ ਖਿਆਲ ਉਪਜਣ ਸਤ ਬਚਨ ਕਰਕੇ ਦੋਨੋਂ ਧਾਰਨ ਕਰ ਲੈਣ। ਜਿਹੜੀ ਖੇਤ ਚਰਚਾ ਹੈ ਮਹਾਰਾਜ ਕਹਿੰਦੇ ਇਹ ਤਾਂ ਦੋ ਜਗਦੇ ਹੋਏ ਦੀਵਿਆਂ ਦੀ ਨੇੜਤਾ ਹੈ, ਇੱਕ ਦੀਵਾ ਬਲਦਾ ਹੋਵੇਗਾ ਉਹ ਚੁਗਿਰਦੇ ਨੂੰ ਚਾਨਣ ਦੇਗਾ ਪਰ ਆਪਣੇ ਥੱਲੇ ਉਹਦੇ ਹਨੇਰਾ ਅਵਸ਼ ਰਹੇਗਾ, ਪਰ ਜਦੋਂ ਬਲਦਾ ਹੋਇਆ ਦੂਸਰਾ ਦੀਵਾ ਜਗਦਾ ਹੋਇਆ ਦੂਸਰਾ ਦੀਪਕ ਉਹਦੇ ਕੋਲ ਲੈ ਆਉਂਦਾ ਤੇ ਉਸ ਦੀਵੇ ਦੀ ਤਫੈਲਿਸ਼ ਉਹਦੀ ਕਿਰਪਾ ਨਾਲ ਪਹਿਲੇ ਦੀਵੇ ਦੇ ਥੱਲੇ ਦਾ ਵੀ ਹਨੇਰਾ ਚਲਾ ਜਾਏਗਾ, ਦੂਸਰੇ ਦਾ ਹਨੇਰਾ ਵੀ ਚਲਾ ਜਾਏਗਾ, ਦੋ ਦੀਵੇ ਨੇੜੇ ਬਲਨ ਤੇ ਦੋਨਾਂ ਦਾ ਹਨੇਰਾ ਥੱਲਿਓਂ ਉੱਡ ਜਾਂਦਾ। ਕਹਿੰਦੇ ਜੋ ਗੁਰਸਿੱਖ ਭਾਵਨਾ ਨਾਲ ਵਿਚਾਰ ਮੰਥਨ ਕਰਨ ਤੇ ਉਹਨਾਂ ਦੇ ਅੰਦਰ ਦੇ ਸ਼ੰਕੇ ਨਿਵਿਰਤ ਹੋ ਜਾਂਦੇ। ਖੇਤ ਚਰਚਾ ਤੇ ਵਾਦ ਚਰਚਾ ਇਹ ਦੋ ਤਰ੍ਹਾਂ ਦੀ ਗ੍ਰਹਿਣ ਕਰੇ। ਤੇ ਮਹਾਰਾਜ ਕਹਿੰਦੇ ਤੀਸਰੀ ਹੈ ਜਲਪ, ਜਲਪ ਚਰਚਾ ਕੀ ਹੈ? ਫਿਰ ਬੇਨਤੀ ਸਮਝੋ, ਖੇਤ ਵਾਦ ਆਪਣੇ ਤੋਂ ਚੰਗੇ ਗੁਣਾਂ ਵਾਲੇ ਤੋਂ ਸਮਝਣਾ, ਖੇਤ ਦੋਨਾਂ ਨੂੰ ਸਮਝ ਨਹੀਂ ਤੇ ਅਰਦਾਸ ਕਰਕੇ ਉਹਦਾ ਮੰਥਨ ਕਰਨਾ ਤੇ ਮਾਲਕ ਬਖਸ਼ਿਸ਼ ਕਰਦਾ ਹੈ ਉਹ ਸੋਝੀ ਦਿੰਦਾ ਹੈ। ਤੀਸਰੀ ਹੈ ਜਲਪ, ਜਿਹੜੀ ਜਲਪ ਚਰਚਾ ਹੈ ਇਹਦੀ ਦਲੀਲ ਉਹਨੂੰ ਖੰਡਨ ਕਰੇਗਾ ਕੱਟੇਗਾ। ਮਹਾਰਾਜ ਕਹਿੰਦੇ ਨੇ ਗੁਰੂ ਕਾ ਸਿੱਖ ਜ਼ਿੰਦਗੀ ਵਿੱਚ ਇਹ ਭੁੱਲ ਕੇ ਵੀ ਚਰਚਾ ਨਾ ਕਰੇ, ਇਹਦੇ ਨਾਲ ਖੰਗਤਾ ਵਧੇਗੀ, ਅੰਦਰ ਮੈਲ ਵਧੇਗੀ, ਲੋਕਾਂ ਵਿੱਚ ਵਾਹ 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 ਤਾਂ ਬਣੇਗੀ ਸੱਚ ਇਹ ਵਾਹ 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 ਅੰਦਰ ਦਾ ਰੋਗ ਬਣ ਕੇ ਦੈਵੀ ਗੁਣਾਂ ਨੂੰ ਸਾੜ ਕੇ ਰਾਹ ਕਰਦਾ। ਜਲਪ ਚਰਚਾ ਆਪਣੀ ਗੱਲ ਨੂੰ ਪ੍ਰਮਾਣਾਂ ਨਾਲ ਸਿੱਧ ਕਰੀ ਜਾਣਾ ਤੇ ਦੂਜੇ ਦੀ ਚੰਗੀ ਗੱਲ ਨੂੰ ਵੀ ਕੱਟੀ ਜਾਣਾ। ਮਹਾਰਾਜ ਕਹਿੰਦੇ ਨੇ ਇਹ ਭੁੱਲ ਕੇ ਵੀ ਨਾ ਕਰੇ। ਕਈ ਵਾਰੀ ਇਹੋ ਜੀ ਬਹਿਸ ਵੈਸੇ ਵਿੱਚ ਕਰਨੀ, ਕਮਾਣੀ ਵਾਲਿਆਂ ਨਾਲ ਕੋਈ ਬਹਿਸ ਕਰ ਬੈਠਦਾ ਉਹ ਜ਼ਬਾਨ ਤੋਂ ਇੱਕ ਸ਼ਬਦ ਕਹਿਣ ਤੇ ਸਾਰੀ ਵਿਦਵਤਾ ਹੀ ਜਾਂਦੀ ਰਹਿੰਦੀ। ਮੈਂ ਇੱਕ ਉਦਾਹਰਨ ਦੇ ਦੇਣਾ, ਬਨਾਰਸ ਵਿੱਚ ਅਜੇ ਵੀ ਇੱਕ ਥਾਂ ਹੈ, ਇਤਿਹਾਸਿਕ ਥਾਂ, ਜਿੱਥੇ ਗੁਰੂ ਨਾਨਕ ਸਾਹਿਬ ਨਾਲ ਇੱਕ ਬਹੁਤ ਵੱਡੇ ਪੰਡਿਤ ਵਿਦਵਾਨ ਨੇ ਚਰਚਾ ਕੀਤੀ ਸੀ। ਭਾਵੇਂ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ ਹੈ, ਇਹਨੂੰ ਭਾਵਨਾ ਨਾਲ ਸਮਝਿਓ। ਹਜ਼ੂਰ ਗਏ ਤੇ ਇੱਕ ਵਿਦਵਾਨ ਪੰਡਿਤ ਜਿਹਨੇ ਬਹੁਤ ਸਾਰੇ ਬੰਦਿਆਂ ਨੂੰ ਗਿਆਨ ਚਰਚਾ ਕਰ ਕਰਕੇ ਹਰਾਇਆ ਸੀ, ਉਹਦੀ ਦਲੀਲ ਦੇ ਸਾਹਮਣੇ ਕੋਈ ਬੰਦਾ ਅੜਦਾ ਨਹੀਂ ਸੀ। ਤੇ ਇਹ ਵੀ ਗੁਰਮੁਖੋ ਸਾਚੇ ਕਿ ਜਿੰਨਾ ਬੰਦਾ ਬੋਧਕ ਤਲ ਤੇ ਸਿਆਣਪ ਤੇ ਦਲੀਲਾਂ ਵਰਤਦਾ ਨਾ, ਅਕਸਰ ਸਿਆਣਾ ਬੰਦਾ ਜ਼ਿੰਦਗੀ ਵਿੱਚ ਕਈ ਵਾਰੀ ਇਹੋ ਜਿਹਾ ਤਿਲਕਦਾ ਉਹਦੇ ਸਾਲਾਂ ਦੀ ਸਿਆਣਪ ਹੀ ਦਾਗ ਬਣ ਜਾਂਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਬਹੁਤ ਸਿਆਣਪ ਜਮਕਾ ਪਹੁ ਬਿਆ ਪੈ, ਜਿੰਨੀ ਸਿਆਣਪ ਉਹਨਾਂ ਜੰਮਦਾ ਪਏ। ਸਾਹਿਬ ਨੇ ਤਾਂ ਫੁਰਮਾਇਆ ਸੱਸਾ ਸਿਆਣਪ ਛਾੜ ਇਆਨਾ, ਹਿਕਮਤ ਹੁਕਮ ਨਾ ਪ੍ਰਪਤਿਆਨਾ, ਸਹਿਜ ਭਾਂਤ ਕਰੈ ਚਤੁਰਾਈ ਸੰਗ ਤੁਹਾਰੈ ਏਕ ਨਾ ਜਾਈ, ਇੱਕ ਸਿਆਣਪ ਵੀ ਤੇਰੇ ਨਾਲ ਨਹੀਂ ਜਾਣ। ਉਹ ਇੰਨਾ ਸਿਆਣਾ ਬਣ ਗਿਆ ਜੀ, ਜਿੱਥੇ ਜਾਣਾ ਉਹਨੇ ਪਹਿਲਾਂ ਕਥਾ ਕਰਦਾ ਸੀ। ਐਸਤਾ ਇੰਨਾ ਗਿਆਨ ਦਾ ਉਹਦੇ ਅੰਦਰ ਤੂਫਾਨ ਆਇਆ ਕਿ ਪੜ੍ਹ ਪੜ੍ਹ ਕੇ ਉਹਨੇ ਚਰਚਾ ਸ਼ੁਰੂ ਕਰ ਦਿੱਤੀ। ਪਹਿਲਾਂ ਕੱਲੀ ਚਰਚਾ ਕਰਨੀ, ਫਿਰ ਮਨ ਚ ਆਇਆ ਵੀ ਜਿਹੜੇ ਬੰਦੇ ਹਾਰ ਜਾਂਦੇ ਨੇ ਮੈਂ ਉਹਨਾਂ ਦੇ ਕੋਲ ਉਹਨਾਂ ਦੀਆਂ ਕਿਤਾਬਾਂ ਕਿਉਂ ਨਾ ਖੋਲਾਂ, ਕੱਪੜੇ ਕਿਉਂ ਨਾ ਉਤਰਾ ਲਵਾਂ। ਉਹਨੇ ਸ਼ਰਤ ਰੱਖ ਦਿੱਤੀ ਜਿਹੜਾ ਮੇਰੇ ਤੋਂ ਹਾਰੇਗਾ ਉਹਦੇ ਗ੍ਰੰਥ ਵੀ ਖੋਏ ਜਾਣਗੇ, ਉਹਦੇ ਤਨ ਦੇ ਬਸਤਰ ਕੇਵਲ ਇੱਕ ਲੰਗੋਟ ਉਹਦਾ ਕੁਪੀਨ ਉਹਦੀ। ਉਹਨੇ ਬਹੁਤ ਸਾਰੇ ਬੰਦੇ ਖਰਾਏ ਜੀ, ਲੋਕਾਂ ਦੇ ਗ੍ਰੰਥ ਖੋਏ ਉਹਨੇ ਚਰਚਾ ਕਰ ਕਰਕੇ। ਅਖੀਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਦੁਖੀਆਂ ਦੇ ਦਰਦ ਮਨਾਉਣ ਵਾਲੇ ਕਿੰਨੇ ਕਿਰਪਾਲੂ ਨੇ ਸਤਿਗੁਰੂ। ਹਰ ਮਨੁੱਖ ਜਿਹੜਾ ਡਿੱਗ ਚੁੱਕਾ ਸੀ, ਭਾਵੇਂ ਉਹ ਸਰੀਰਕ ਤੌਰ ਤੇ ਭਾਵੇਂ ਮਾਨਸਿਕ ਤੌਰ ਤੇ, ਹਰ ਇੱਕ ਦਾ ਭਲਾ ਹੀ ਲੋਚਦੇ ਗਏ ਬਾਬਾ ਜੀ। ਜਾ ਪਹੁੰਚੇ ਬਨਾਰਸ, ਉਹਨੇ ਦੇਖਿਆ ਮਹਾਰਾਜ ਜੀ ਨੇ ਕੀਰਤਨ ਕੀਤਾ, ਸੰਗਤ ਇਕੱਠੀ ਹੋ ਗਈ ਤੇ ਉਹਦੇ ਮਨ ਚ ਆਇਆ ਵੀ ਮੇਰਾ ਇੱਥੇ ਪ੍ਰਭਾਵ ਬੜਾ ਹੈ। ਇਹ ਬੜਾ ਵੱਡੀ ਇੱਕ ਬਿਮਾਰੀ ਜੇ ਕਿ ਜਿਵੇਂ ਰਾਜਨੀਤਿਕ ਲੋਕਾਂ ਦੇ ਆਪਣੇ ਆਪਣੇ ਖਿੱਤੇ ਹੁੰਦੇ ਨਾ, ਇਹ ਹਲਕਾ ਮੇਰਾ ਹੈ ਆ ਤੇਰਾ, ਸੱਚ ਇਹ ਵਿਦਵਾਨਾਂ ਦੇ ਵੀ ਹਲਕੇ ਹੁੰਦੇ ਜੇ ਵੀ ਮੇਰੇ ਹਲਕੇ ਚ ਨਾ ਕੋਈ ਬੰਦਾ ਦੂਜਾ ਵੜ ਜਾ। ਉਹਨੇ ਕਿਹਾ ਵੀ ਇਹਨਾਂ ਨੂੰ ਲੋਕਾਂ ਨੂੰ ਧਿਆਨ ਨਾਲ ਸੁਣਦੇ ਨੇ, ਕੀਰਤਨ ਸੁਣਦੇ ਨੇ, ਕੱਲ ਨੂੰ ਕਿਤੇ ਨਾ ਹੋਵੇ ਕਿ ਮੇਰਾ ਪ੍ਰਭਾਵ ਜਾਂਦਾ ਰਹੇ। ਉਹਨੇ ਕਿਹਾ ਮਨਾ ਅੱਜ ਇਕੱਠ ਹੋਇਆ, ਇਕੱਠ ਵਿੱਚ ਜਾ ਕੇ ਉਹਨਾਂ ਨੂੰ ਚੈਲੰਜ ਕਰ, ਉਹਨਾਂ ਨੂੰ ਵੰਗਾਰ। ਇਕੱਠ ਸੀ, ਕੀਰਤਨ ਹੋ ਕੇ ਹਟਿਆ। ਉਹਨੇ ਕਿਹਾ, ਕਹਿਣ ਲੱਗਾ ਤੁਸੀਂ ਵਿਦਵਾਨ ਹੋ? ਮਹਾਰਾਜ ਜੀ ਨੇ ਕਿਹਾ ਨਹੀਂ ਜੀ, ਨਾ ਹੋ ਜਤੀ ਸਤੀ ਨੀ ਪੜਿਆ, ਮੂਰਖ ਮੁਖ ਦਾ ਜਨਮ ਭਇਆ, ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾ ਹੀ ਵਿਸਰੇ। ਨਿਮਰਤਾ ਸੀ, ਕਹਿੰਦੇ ਕੁਝ ਨੀ ਪੜੇ ਜੀ ਅਸੀਂ ਤਾਂ, ਬਸ ਗੁਰਮੁਖਾਂ ਦੇ ਚਰਨਾਂ ਦੀ ਧੂੜ। ਕਹਿੰਦਾ ਤੁਹਾਨੂੰ ਪਤਾ ਇਲਾਕਾ ਮੇਰਾ ਹੈ, ਜੇ ਇੱਥੇ ਰਹਿਣਾ ਤੇ ਚਰਚਾ। ਸਤਿਗੁਰੂ ਨੇ ਕਿਹਾ ਛੱਡ ਪਰਾ, ਕਾਹਦੀ ਚਰਚਾ ਕਰਨੀ। ਉਹ ਵਾਰ ਵਾਰ ਕਹਿੰਦਾ ਫਿਰ ਇਹਦਾ ਮਤਲਬ ਐਵੇਂ ਲੋਕ ਇਕੱਠੇ ਕੀਤੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਇਹ ਭਰੇ ਇਕੱਠ ਵਿੱਚ ਖੰਗਤਾ ਖੋਮੇ ਨੇ ਖਾ ਲਿਆ, ਕਹਿਣ ਲੱਗੇ ਚਰਚਾ ਕਰਨੀ ਹੈ। ਕਹਿੰਦਾ ਹਾਂ। ਸਤਿਗੁਰੂ ਨੇ ਕਿਹਾ ਸਾਡੇ ਨਾਲ ਤਾਂ ਚਰਚਾ ਕੀ ਕਰਨੀ ਹੈ, ਆ ਮਰੇ ਹੋਏ ਕੁੱਤੇ ਦਾ ਪਿੰਜਰ ਹੈ, ਇਹਦੇ ਨਾਲ ਹੀ ਚਰਚਾ ਕਰ ਲੈ। ਇਹ ਇਤਿਹਾਸਕ ਸਥਾਨ ਹੈ, ਕਈ ਕੁੱਤਾ ਸ਼ਬਦ ਵਰਤਦੇ ਨੇ, ਕਈ ਪਿੰਜਰ ਕਹਿੰਦੇ। ਉਹਨੇ ਕਿਹਾ ਮੈਂ ਵਿਦਵਾਨ ਤੇ ਤੁਸੀਂ ਮੇਰੇ ਲਈ ਇਹ ਸ਼ਬਦ। ਸਤਿਗੁਰੂ ਕਹਿੰਦੇ ਨੇ ਜਿਹੜਾ ਇਹ ਪਿੰਜਰ ਪਿਆ ਤੇਰੇ ਤੋਂ 10 ਗੁਣਾ ਵਿਦਵਾਨ ਸੀ, ਤੇਰੇ ਕੋਲ ਤਾਂ ਵਿਦਵਤਾ ਨੀ ਜੋ ਇਹਦੇ ਕੋਲ ਸੀ। ਉਹਨੇ ਕਿਹਾ ਮਜ਼ਾਕ। ਸੱਚੇ ਪਾਤਸ਼ਾਹ ਜੀ ਨੇ ਆਪਣੀ ਖੜਾਮ ਦਿੱਤੀ। ਮੈਂ ਤਾਂ ਸਾਖੀ ਤੇ ਸ਼ੇਅਰ ਕਰਨ ਲੱਗਾ, ਆਪ ਭਾਵਨਾ ਵਾਲੇ ਹੋ। ਕੱਲ ਵੀ ਰਸਤੇ ਚ ਆਉਂਦਿਆਂ ਇੱਕ ਗੁਰਮੁਖ ਦਾ ਲੇਖ ਮੈਂ ਪੜ੍ਹਿਆ, ਉਹ ਕਹਿੰਦਾ ਹਰ ਚੀਜ਼ ਪਰਮਾਤਮਾ ਨੇ ਨੇਮ ਵਿੱਚ ਬਣਾਈ ਏ, ਪਰ ਯਾਦ ਰੱਖਿਓ ਉਹਦੇ ਤੇ ਨੇਮ ਲਾਗੂ ਨਹੀਂ ਹੁੰਦਾ। ਜੇ ਉਹ ਚਾਹੇ ਤੇ ਆਪਣੇ ਨੇਮ ਨੂੰ ਬਦਲ ਕੇ ਵੀ ਖੇਡ ਵਰਤਾ ਸਕਦਾ। ਫਿਰ ਬੇਨਤੀ ਸਮਝਿਓ, ਹਰ ਚੀਜ਼ ਨੇਮ ਵਿੱਚ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਹਰ ਚੀਜ਼ ਭੈ ਵਿੱਚ ਹੈ। ਅੱਗ ਸਾੜੇਗੀ ਉਹਦਾ ਸੁਭਾਅ ਹੈ, ਪਾਣੀ ਡੋਬੇਗਾ ਉਹਦਾ ਸੁਭਾਅ ਹੈ, ਰੁੱਖ ਤੋਂ ਡਿੱਗਾਂਗੇ ਸੱਟ ਲੱਗੇਗੀ, ਉੱਚੀ ਥਾਂ ਤੋਂ ਡਿੱਗੇਗਾ, ਇਹ ਕੁਦਰਤ ਦਾ ਸੁਭਾਅ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਜਦੋਂ ਪਰਮਾਤਮਾ ਕਿਰਪਾ ਕਰਨ ਤੇ ਆਵੇ ਉਹ ਆਪਣੀਆਂ ਚੀਜ਼ਾਂ ਦੇ ਸੁਭਾਅ ਵੀ ਬਦਲ ਦਿੰਦਾ ਹੈ। ਆ ਪਵਿੱਤਰ ਬਚਨ ਹੈ ਨਾ ਬਾਬਾ ਪ੍ਰਹਿਲਾਦ ਸਾਹਿਬ ਬਾਰੇ ਕਿ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ। ਦੁਸ਼ਟਾਂ ਦੀ ਸਭਾ ਨੇ ਕਿਹਾ ਪ੍ਰਹਿਲਾਦ ਨੂੰ ਮਾਰ ਦਿਓ। ਮਹਾਰਾਜ ਕਹਿੰਦੇ ਨੇ ਗੇਰ ਤਰ ਜਲ ਜਵਾਲਾ ਪੈ ਰਾਖਿਓ। ਗੁਰੂ ਗ੍ਰੰਥ ਸਾਹਿਬ ਪਹਾੜ ਤੋਂ ਸੱਟਿਆ ਤੇ ਝਰੀਟ ਨਹੀਂ ਆਈ। ਝਰੀਟ ਸ਼ਬਦ ਆਪ ਸਮਝਦੇ ਹੋ ਨਾ, ਪੰਜਾਬੀ ਦੇ ਬੜੇ ਪੁਰਾਣੇ ਸ਼ਬਦ ਨੇ ਕਿ ਉਹਦੀ ਚਮੜੀ ਤੇ ਦਾਗ ਤੱਕ ਨਹੀਂ ਲੱਗਾ, ਜ਼ਖਮ ਨਹੀਂ ਕੋਈ ਆਇਆ। ਗੇਰ ਤਰ ਰੁੱਖ ਤੋਂ ਸੱਟਿਆ ਚੋਟ ਕੋਈ ਨਹੀਂ ਲੱਗੀ, ਪਾਣੀ ਚ ਸੱਟਿਆ ਪਾਣੀ ਨੇ ਡੋਬਿਆ ਨਹੀਂ, ਅੱਗ ਵੀ ਸੱਟਿਆ ਅੱਗ ਨੇ ਸਾੜਿਆ ਨਹੀਂ। ਤੇ ਨਾਲ ਮਹਾਰਾਜ ਜੀ ਨੇ ਕਿਹਾ ਲੋਕ ਕਿਤੇ ਤਰਕ ਨਾ ਕਰ ਦੇਣ, ਗਿਰ ਤਰ ਜਲ ਜਵਾਲਾ ਭੈ ਰਾਖਿਓ। ਰਾਜਾ ਰਾਮ ਮਾਇਆ ਫੇਰੀ, ਪਰਮਾਤਮਾ ਨੇ ਆਪਣੀਆਂ ਬਣਾਈਆਂ ਚੀਜ਼ਾਂ ਦੇ ਸੁਭਾਅ ਹੀ ਤਬਦੀਲ ਕਰ ਦਿੱਤੇ, ਕਿਉਂਕਿ ਉਹ ਕਰਤੇ ਨੇ ਨਾ। ਕਰਤੇ ਲਈ ਇਹ ਦੇਖੋ ਬੜੀ ਸਪਸ਼ਟ ਹੈ, ਆਪ ਜੀ ਬਾਣੀ ਪੜੋਗੇ, ਨੇਮ ਹੈ। ਬਾਣੀ ਨੇ ਕਿਹਾ ਕਿ ਜਲ ਕੀ ਭੀਤ ਪਵਨ ਕਾ ਥੰਬਾ, ਸਵਾਸਾਂ ਤੋਂ ਬਿਨਾਂ ਕਿੱਥੇ ਰਹਾਂਗੇ। ਕਾਂਚ ਕੋਟਿੰਗ ਰਚੰਤ ਤੋਇੰਗ ਲੇਪਣੰਗ ਰਕਤ ਚਰਮਣ ਹੈ, ਨਵੰਗ ਤਾਂ ਦਵਾਰੰਗ ਭੈ ਭੀਤ ਰਹਿਤੰਗ, ਬਾਏ ਰੂਪੰਗ ਅਸਥਮਣ ਹੈ, ਹਵਾ ਥੰਮੀ ਹੈ। ਪਰ ਬਾਬਾ ਜੀ ਕਹਿੰਦੇ ਨੇ ਪ੍ਰਭਾਵ ਹੈ, ਬਿਨਸਾਸ ਤੇ ਰੱਖ ਹੈ ਕਾਨੂੰਨ, ਪਰ ਜੇ ਉਹਨੂੰ ਪਾਇਓ ਨਹੀਂ, ਉਹ ਕਹਿ ਮੈਂ ਸਾਹ ਤੋਂ ਬਿਨਾਂ ਰਹਿਣਾ ਰੱਖਣਾ। ਜੇਤੇ ਜੀ ਜੀਵੈ ਲੈ ਸਾਹ, ਜਿਵਾਲੇ ਤਾਂ ਕੇ
ਅਸਾਂ ਤੂੰ ਚਾਹੇ ਤਾਂ ਸਾਹ ਤੋਂ ਬਿਨਾਂ ਰੱਖ ਲੈ। ਮਹਾਰਾਜ ਜੀ ਨੇ ਕਿਹਾ ਖੜਾਮ ਲਾ ਇਸ ਪਿੰਜਰ ਨੂੰ। ਕਹਿੰਦੇ ਨੇ ਜਦੋਂ ਪਿੰਜਰ ਨੂੰ ਖੜਾਮ ਲਾਈ ਉਸ ਕੁੱਤੇ ਦੀ ਆਤਮਾ ਬੋਲੀ। ਉਹਨੇ ਕਿਹਾ ਬੋਲ ਕੀ ਪੁੱਛਣਾ ਚਾਹੁੰਦਾ। ਨਾਲ ਸ਼ਬਦ ਕਿਹਾ ਬੱਚੂ ਬੇਟੇ ਤੈਨੂੰ ਸਮਝ ਕੋਈ ਨੀ, ਕਹਿਦਾ ਤੂੰ ਵਿਦਵਾਨ ਬਣਿਆ, ਕਿਹੜੇ ਸਵਾਲ ਕਰਨੇ। ਬਸ ਉਹ ਕੰਬ ਗਿਆ, ਸਵਾਲ ਤਾਂ ਚਰਚਾ ਕੀ ਕਰਨੀ ਸੀ, ਇੱਕੋ ਦਮ ਅੰਦਰ ਡਰ ਗਿਆ। ਕਹਿੰਦਾ ਏਡਾ ਵੱਡਾ ਵਿਦਵਾਨ, ਉਹਨੇ ਨਾਮ ਹੀ ਦੱਸਿਆ ਮੈਂ ਫਲਾਣਾ। ਕਹਿੰਦਾ ਏਡਾ ਵੱਡਾ ਵਿਦਵਾਨ ਤੇਰੀ ਖਾਲਤ ਕੀ। ਕਹਿੰਦਾ ਮੇਰੀ ਵੀ ਆਹ ਕੁਝ ਹੋਈ ਸੀ ਜਿਸ ਰਾਹ ਤੇ ਅੱਜ ਤੂੰ ਚੱਲਣ ਲੱਗਾ। ਉਹਨੇ ਕਿਹਾ ਵੀ ਮੈਂ। ਕਹਿੰਦਾ ਮਹਾਂਪੁਰਖ ਕਾਏ ਸਨ, ਭਰੇ ਭਾਂਡੇ ਸਨ, ਤੇ ਮੇਰਾ ਇੱਕ ਸੁਭਾਅ ਸੀ ਜਿਹੜਾ ਬੰਦਾ ਆਉਣਾ ਉਹਦੇ ਨਾਲ ਸਵਾਲ ਉਹਨੇ ਕੁ ਸਨ, ਬਹਿਸ ਮੁਬਹਿਸਾ ਕਰਨਾ। ਉਹਨਾਂ ਕੋਲ ਗਿਆ, ਚਰਚਾ ਸ਼ੁਰੂ ਕੀਤੀ। ਉਹ ਜੋ ਸ਼ਬਦ ਕਹਿਣ ਸੱਚਮੁੱਚ ਮੇਰੇ ਸ਼ਾਸਤਰਾਂ ਮੁਤਾਬਕ ਹਾਲ ਜੀਜ ਹੀ ਸੱਚੀ ਕਹਿਣ, ਪਰ ਮੇਰੀ ਖੌਮੇ ਸੀ ਮੈਂ ਆਪਣੇ ਤਰਕ ਨਾਲ ਕੱਟੀ ਜਾਵਾਂ। ਤੇ ਜਦੋਂ ਮੈਂ ਲੋਕਾਂ ਸਾਹਮਣੇ ਆਪਣਾ ਪ੍ਰਭਾਵ ਬਣਾਇਆ, ਜਿੱਥੇ ਪਿੰਡ ਜਾਣ ਮੈਂ ਪਿੱਛੇ ਪਿੱਛੇ ਜਾਵਾਂ, ਉਹਨਾਂ ਇੱਕੋ ਗੱਲ ਕਹੀ, ਕਹਿਣ ਲੱਗੇ ਕੁੱਤਿਆਂ ਨੂੰ ਕਿਉਂ ਭੌਂਕੀ ਜਾਂਦੇ, ਟੇਕ ਕੇ ਬੈਠ ਜਾ। ਕਹਿੰਦਾ ਬਸ ਇੱਕੋ ਸ਼ਬਦ ਕਿਹਾ, ਅੱਜ ਆਹ ਦਿਨ ਦੇਖਣੇ ਪਏ। ਫਿਰ ਕਹਿੰਦਾ ਜਦੋਂ ਇਹ ਸ਼ਬਦ ਕਿਹਾ ਕੁੱਤਿਆਂ ਵਾਂਗੂ ਭੌਂਕ ਰਿਹਾ, ਤੇ ਮਨ ਨੂੰ ਅੰਦਰੋਂ ਸੱਟ ਵੱਜੀ, ਮੇਰਾ ਪਾਰ ਉਤਾਰਾ। ਕਹਿਣ ਲੱਗੇ ਕਲਯੁਗ ਵਿੱਚ ਗੁਰੂ ਨਾਨਕ ਨਿਰੰਕਾਰੀ ਆਉਣਗੇ, ਨਿਰੰਕਾਰੀ ਸ਼ਬਦ ਨਿਰੰਕਾਰ ਨੂੰ ਪੂਜਣ ਵਾਲੇ, ਉਹਨਾਂ ਦੀ ਚਰਨ ਛੋਹ ਮਿਲੇਗੀ, ਤੇਰੀ ਬੰਦ ਖਲਾਸੀ ਹੋਵੇਗੀ ਜਿੱਥੇ ਵੀ ਆਤਮਾ ਹੋਈ। ਕਹਿੰਦਾ ਮੈਂ ਤਾਂ ਚੱਲੂ ਅੱਜ ਇਸ ਬੰਧਨ ਤੋਂ ਛੁੱਟ ਕੇ, ਪਰ ਇੱਕ ਗੱਲ ਤੈਨੂੰ ਦੱਸ ਦਿਆਂ ਕਿ ਇਹਨਾਂ ਦੇ ਚਰਨ ਪਕੜ ਤੈਨੂੰ ਅੰਦਰ ਦੀ ਸੋਝੀ ਪੈ ਜਾਏ, ਇਸ ਚਰਚਾ ਨਾਲ ਬੱਝ ਜਾਏਗਾ, ਇਸ ਚਰਚਾ ਨਾਲ ਤੂੰ ਛੁੱਟ ਨਹੀਂ ਸਕਦਾ। ਮਹਾਰਾਜ ਜੀ ਨੇ ਕਿਹਾ ਜਲਪ ਚਰਚਾ, ਕਿ ਆਪਣਾ ਖਿਆਲ ਦਈ ਜਾਣੇ, ਦਲੀਲ ਨਾਲ ਸਿੱਧ ਕਰੀ ਜਾਣੇ, ਦੂਜੇ ਦੇ ਕੱਟੀ ਜਾਣੇ, ਗੁਰੂ ਕਾ ਸਿੱਖ ਭੁੱਲ ਕੇ ਵੀ ਇਹ ਨਾ ਕਰੇ। ਤੇ ਚੌਥੀ ਚਰਚਾ ਹੈ ਵਿਤੰਡਾ, ਤੇ ਵਿਤੰਡਾ ਦਾ ਅਰਥ ਹੁੰਦਾ ਆਪ ਕੋਈ ਸੋਝੀ ਨਹੀਂ, ਤੇ ਜਿਹੜਾ ਦੱਸ ਰਿਹਾ ਉਹਦਾ ਵਿਰੋਧ ਕਰੀ ਜਾਣਾ। ਆਪ ਸਮਝ ਕੋਈ ਨਹੀਂ, ਆਪ ਧੇਲੇ ਦਾ ਗਿਆਨ ਨਹੀਂ, ਜੋ ਕਹਿ ਰਿਹਾ ਉਹਨੂੰ ਥਾਂ ਥਾਂ ਤੇ ਖੰਡਨ ਕਰੀ ਜਾਣਾ। ਸਾਹਿਬ ਨੇ ਕਿਹਾ ਸਿੱਖ ਵਾਦ ਤੇ ਖੇਤ ਚਰਚਾ ਕਰੇ, ਜਲਪ ਤੇ ਵਿਤੰਡਾ ਇਹਦੇ ਨੇੜੇ ਭੁੱਲ ਕੇ ਵੀ ਨਾ ਜਾਏ। ਸੱਚ ਇਵੇਂ ਗੁਣਵੰਤੀ ਇੱਕ ਵਾਦ ਚਰਚਾ ਹੈ, ਇੱਕ ਨੂੰ ਸਮਝ ਨਹੀਂ, ਉਹ ਪੁੱਛਣ ਵਾਸਤੇ ਹੁੰਦਾ ਕਿ ਗੁਰੂ ਕੇ ਸਿੱਖਾ ਮੈਂ ਸੱਚਮੁੱਚ ਗੁਣ ਗ੍ਰਹਿਣ ਕਰ ਲਈ, ਤੇਰੇ ਕੋਲੋਂ ਬੇਨਤੀ ਕਰਕੇ ਪੁੱਛਣ ਆਇਆ, ਕਈ ਜਨਮ ਹੋ ਗਏ ਨੇ ਬੜੀ ਦੂਰ ਤੋਂ ਚੱਲਿਆ ਮੈਂ। ਸ਼ੁਰੂ ਹੈ ਸੂਹੀ ਮਹੱਲਾ ਪੰਜਵਾਂ, ਗੁਣਵੰਤੀ ਗੁਣ ਗ੍ਰਹਿਣ ਕਰਨ ਆਇਆ ਮੈਂ, ਇੱਕ ਕਿਰਪਾ ਕਰ। ਪਹਿਲਾਂ ਸ਼ੁਰੂਆਤ ਕੀ ਕੀਤੀ, ਜੋ ਦਿਸੈ ਗੁਰ ਸਿੱਖੜਾ, ਜੋ ਵੀ ਗੁਰੂ ਕਾ ਸਿੱਖ ਦਿਸਦਾ, ਇੱਥੇ ਜੋ ਸ਼ਬਦ ਵਰਤਿਆ ਧੜਾ ਨਹੀਂ ਵਰਤਿਆ, ਮੇਰੇ ਜਥੇਬੰਦੀ ਮੇਰਾ ਜਥਾ ਸਾਡੀ ਸੰਗਤ ਤੁਹਾਡੀ ਸੰਗਤ ਬਿਲਕੁਲ ਨਹੀਂ, ਜੋ ਦਿਸੈ ਜਿਹੜਾ ਵੀ ਗੁਰੂ ਕਾ ਸਿੱਖ ਮੈਨੂੰ ਦਿਸੇ, ਜੋ ਦਿਸੈ ਗੁਰ ਸਿੱਖੜਾ, ਤੇ ਪਹਿਲਾ ਕੰਮ ਕੀ ਕਰਾਂ, ਤਿਸ ਨਿਵ ਨਿਵ ਲਾਗੂ ਪਾਣੀ ਜੀ, ਮੈਂ ਝੁੱਕ ਕੇ ਮੱਥਾ ਟੇਕਾਂ, ਉਹਦੇ ਚਰਨ ਛੂਹਾਂ, ਮੈਂ ਨਿਮਰਤਾ ਵਿੱਚ ਆ ਕੇ ਫਿਰ ਜਦੋਂ ਚਰਨ ਛੂਹ ਲਾਂ, ਤੇ ਮੈਂ ਇੱਕ ਆਪਣੇ ਅੰਦਰ ਦੀ ਬੇਨਤੀ ਕਹਾਂ। ਉਹ ਬੇਨਤੀ ਕੀ, ਆਖਾਂ ਬਿਰਥਾ ਜੀ ਕੀ, ਮੇਰੇ ਅੰਦਰ ਦੀ ਬੇਦਨਾ ਹੈ, ਗੁਰ ਸੱਜਣ ਦੇਹ ਮਿਲਾਏ ਜੀ, ਉਹ ਮੈਨੂੰ ਗੁਰੂ ਸੱਜਣ ਮਿਲਾ ਦੇ। ਕੱਲ ਨੂੰ ਅਸੀਂ ਸਿਰਫ ਇੱਕੋ ਤੁਕ ਲਾਂਗੇ, ਜੋ ਦਿਸੈ ਗੁਰ ਸਿੱਖੜਾ, ਅੱਧੀ ਤੁਕ। ਇਹ ਆਉਣ ਵਾਲੇ 15-16 ਦਿਨ ਜਿੰਨੀ ਕੁ ਸਤਿਗੁਰੂ ਕਿਰਪਾ ਕਰਨਗੇ, ਬਖਸ਼ਿਸ਼ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਰਨੀ ਹੈ, ਵਿਚਾਰ ਆਪ ਸੰਗਤ ਨੇ ਅਸੀਸ ਦੇ ਕੇ ਕਰਾਣੀ ਹੈ। ਪਰ ਅੱਜ ਦੀ ਇੱਕੋ ਬੇਨਤੀ ਹੈ ਕਿ ਗੁਰਮੁਖੋ ਔਗਣ ਛੱਡੇ ਨਹੀਂ ਜੇ ਜਾਂਦੇ, ਧੱਕੇ ਨਾਲ ਹੀ ਬਾਹਰ ਕੱਢਣੇ ਪੈਣੇ ਨੇ। ਮਿੱਟੀ ਤਾਂ ਹਵਾ ਨਾਲ ਆ ਜਾਂਦੀ ਹੈ, ਕੱਢਣ ਵਾਸਤੇ ਝਾੜੂ ਬੇਰਨਾ ਪੈਂਦਾ, ਕੰਡੇ ਚੁੱਭ ਆਪਣੇ ਆਪ ਹੀ ਜਾਂਦੇ ਨੇ, ਕੱਢਣ ਵਾਸਤੇ ਸੂਈਆਂ ਚਾਹੀਦੀਆਂ ਨੇ, ਔਗਣ ਆਪਣੇ ਆਪ ਆ ਜਾਂਦੇ ਨੇ, ਗੁਣ ਹੀ ਇਹਨਾਂ ਨੂੰ ਕੱਢਣਗੇ। ਇਹਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਪਹਿਲਾ ਦਿਨ ਹੈ, ਕਿਉਂਕਿ ਸਫ਼ਰ ਸਰੀਰ ਉੱਤੇ ਤੇ ਮੌਸਮ ਵੀ ਅਸਰ ਕਰ ਜਾਂਦਾ ਹੈ। ਹੁਣ ਆਪ ਜੀ ਦੇ ਸਨਮੁਖ ਸਾਡੇ ਪੰਥ ਦੇ ਮਹਾਨ ਢਾਡੀ ਗੁਰਪੁਰਬ ਵਾਸੀ ਸਰਦਾਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਿਲਬਰ, ਉਹਨਾਂ ਦੇ ਸਪੁੱਤਰ ਭਾਈ ਕੁਲਜੀਤ ਸਿੰਘ ਜੀ ਦਿਲਬਰ, ਸੁਭਾਗ ਮਾਲਕ ਨੇ ਬਖਸ਼ਿਆ ਹੈ, ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।